ਤੋਂ 12,000 ਡਾਲਰ ਤੋਂ ਲੈ ਕੇ 60,000 ਡਾਲਰ ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
वही बात सादा सी है, हमारे पास 2 गाड़ियां और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह,
ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-647-3000, 6476-646-3000। ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475509 13 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475509 13 ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
Charanjit Brad ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਬੋਝ ਬੂਝ ਤਾਂ ਨਹੀਂ ਰੱਖਦੇ ਦਿਮਾਗ ਤੇ ਕੋਈ, ਬਈ ਰਿਸੈਸ਼ਨ ਆ ਰਿਹਾ ਜੀ, ਆਹ ਹੋ ਰਿਹਾ, ਉਹ ਹੋ ਰਿਹਾ, ਬੋਝ ਬਾਝ ਨਾ ਰੱਖਿਆ ਕਰੋ। ਜਿਹੜਾ ਕੁਛ ਹੋਣਾ ਉਹ ਤਾਂ ਹੋ ਹੀ ਜਾਣਾ, ਤੇ ਦਿਮਾਗ ਤੇ ਬੋਝ ਰੱਖ ਕੇ ਕੋਈ ਬਾਹਲੇ ਸਾਰਥਿਕ ਸਿੱਟੇ ਨਹੀਂ ਨਿਕਲਦੇ। ਉਹ ਵੇਖੋ ਪੋਲੀਟੀਸ਼ੀਅਨ ਕਿਵੇਂ ਮੌਜਾਂ ਕਰਦੇ ਨੇ। ਆਪਾਂ ਲਾਸਟ ਪ੍ਰੋਗਰਾਮ ਸੀ ਜਿਹੜਾ, ਉਹ ਪੋਲੀਟੀਸ਼ੀਅਨ ਤੇ ਲਾਇਆ ਸੀ, ਤੇ ਤੁਹਾਡੀਆਂ ਬਾਅਦ ਚ, ਮੇਰਾ ਖਿਆਲ ਸ਼ਾਇਦ ਵੀਰਵਾਰ ਜਾਂ ਸ਼ੁੱਕਰਵਾਰ ਦਾ ਦਿਨ ਸੀ, ਸ਼ਾਇਦ ਵੀਰਵਾਰ ਦਾ ਦਿਨ ਸੀਗਾ, ਕਾਫੀ ਸਾਰੀਆਂ ਕਾਲਜ ਦੇ ਟੈਕਸਟ ਮੈਸੇਜ ਆਏ ਬਾਅਦ ਦੇ ਵਿੱਚ। ਐਕਚੁਅਲੀ ਪ੍ਰੋਗਰਾਮ ਤਾਂ ਅੱਜ ਵੀ ਵਿਸ਼ਾ ਜਿਹੜਾ ਥੋੜਾ ਜਿਹਾ ਉਹ ਅੱਧਾ ਘੰਟਾ ਡਿਸਕਸ ਕਰਨਾ, ਹੁਣ ਗੱਲ ਸਪਸ਼ਟ ਹੋ ਗਈ ਆ ਬਈ, ਜਿਹੜੀਆਂ ਤਿੰਨ ਪਾਰਟੀਆਂ ਨੇ ਨਾ ਆਪਣੀਆਂ ਮੁੱਖ, ਉਹ ਇੱਕ ਦੂਜੇ ਤੇ ਕਿਵੇਂ ਦੂਸ਼ਣਬਾਜ਼ੀ ਕਰ ਰਹੇ, ਹੁਣ ਤੁਹਾਨੂੰ ਸਾਫ਼ ਸਾਰਿਆਂ ਨੂੰ ਪਤਾ ਲੱਗ ਗਿਆ। ਪਤਾ ਵੈਸੇ ਤੁਹਾਨੂੰ ਪਹਿਲਾਂ ਵੀ ਹੈਗਾ, ਪਰ ਜਦੋਂ ਵੋਟਾਂ ਆਉਂਦੀਆਂ ਪਤਾ ਨਹੀਂ ਕੀ ਹੁੰਦਾ, ਬਸ ਪਤਾ ਪੁਤਾ ਉਦੋਂ ਪਾਸੇ ਰਹਿ ਜਾਂਦਾ, ਬਸ ਅਸੀਂ ਵੋਟਾਂ ਦੇ ਡੱਬਿਆਂ ਵੱਲ ਐਂ ਖਿੱਚੇ ਜਾਂਦੇ ਹਾਂ ਜਿਵੇਂ ਮੈਗਨੇਟ ਦਾ ਕੋਈ ਸਾਊਥ ਪੋਲ ਨਾਰਥ ਪੋਲ ਦੇ ਨੇੜੇ ਜਾਂਦਾ ਨਾ, ਉਹ ਵੋਟਾਂ ਵਾਲੇ ਕਮਰੇ ਚੋਂ ਬਾਹਰ ਆ ਕੇ ਫੇਰ ਆਪਾਂ ਉਹੋ ਜਿਹੇ ਹੁੰਦੇ ਹਾਂ ਵੀ ਇਹ ਲੀਡਰ ਕੁਛ ਕਰਦੇ ਨਹੀਂ, ਪਾਰਟੀਆਂ ਕੁਛ ਕਰਦੀਆਂ ਨਹੀਂ। ਵੋਟਾਂ ਵਾਲੇ ਕਮਰੇ 'ਚ ਜਾਣ ਤੋਂ ਪਹਿਲਾਂ ਵੀ ਉਹੋ ਜਿਹੇ ਹੁੰਦੇ ਹਾਂ, ਬਸ ਵੋਟਾਂ ਵਾਲੇ ਕਮਰੇ 'ਚ ਜਾ ਕੇ ਇਹੋ ਜਿਹੇ ਹਿਪਨੋਟਾਈਜ਼ ਹੁੰਦੇ ਹਾਂ ਆਪਾਂ ਬਈ ਵੋਟਾਂ ਪਾ ਆਉਂਦੇ ਹਾਂ ਜੀ। ਇਹੀ ਪੋਲੀਟੀਸ਼ੀਅਨ ਚਾਹੁੰਦੇ ਹੁੰਦੇ ਨੇ ਵੀ ਤੁਹਾਡੇ ਮਨਾਂ ਦੇ ਵਿੱਚ ਨਾ ਅੰਦਰ ਕਿਤੇ ਬੁੜਬੁੜ ਪਈ ਆ ਬਈ, ਕੁਛ ਕਹਿਣਾ ਚਾਹੁੰਦੇ ਹੋ ਤੁਸੀਂ ਪਰ ਤੁਹਾਨੂੰ ਸ਼ਬਦ ਨਹੀਂ ਮਿਲ ਰਹੇ, ਉਹ ਬਸ ਬੁੜਬੁੜ ਜੀ ਤੁਹਾਡੇ ਅੰਦਰ ਹੀ ਪਈ ਰਹਿੰਦੀ ਆ। ਕਿਤੇ ਤੁਹਾਨੂੰ ਜਗਮੀਤ ਬੜਾ ਸੋਹਣਾ ਲੱਗਣ ਲੱਗ ਜਾਂਦਾ, ਕਿਤੇ ਤੁਹਾਨੂੰ ਟਰੂਡੋ ਸਾਹਿਬ ਬੜੇ ਨੌਜਵਾਨ ਲੱਗਦੇ ਨੇ, ਕਿਤੇ ਤੁਹਾਨੂੰ ਕੰਜ਼ਰਵੇਟਿਵ ਪਾਰਟੀ ਵਾਲੇ ਜਿਹੜੇ ਹੈਗੇ ਨੇ ਲੀਡਰ ਉਹ ਬੜੇ ਸੋਹਣੇ ਲੱਗਦੇ ਨੇ, ਹੁਣ ਤਾਂ ਤਾਜ਼ੀਆਂ ਤਾਜ਼ੀਆਂ ਉਹਨਾਂ ਨੇ ਐਨਕਾਂ ਲਵਾਈਆਂ, ਹੈ ਨਾ, ਤਿੰਨੇ ਨੌਜਵਾਨ ਲੱਗਦੇ ਨੇ ਤੇ ਤਿੰਨੇ ਇੱਕ ਦੂਜੇ ਨੂੰ ਕਹਿੰਦੇ ਨੇ ਬਈ ਅਸੀਂ ਸਭ ਤੋਂ ਵਧੀਆ ਜੀ, ਸਾਡੇ ਵਰਗਾ ਕੋਈ ਨਹੀਂ ਹੋਰ, ਉਹ ਦੂਜੇ ਨੂੰ ਬੜੇ ਭੈੜੇ ਭੈੜੇ ਸ਼ਬਦ ਵਰਤਦੇ ਨੇ। ਦੇਖੋ ਪਰਸਨਲੀ ਨਹੀਂ ਕਿਸੇ ਨੂੰ ਕੁਛ ਕਹਿਣਾ ਚਾਹੀਦਾ, ਇੰਨੇ ਕੁ ਸਿਆਣੇ ਇੰਨਾ ਐਕਸਪੈਕਟ ਕਰ ਸਕਦੇ ਆਪਾਂ ਵੀ ਸਾਡੇ ਲੀਡਰ ਨਾਲ ਸਿਆਣੇ ਹੋਣੇ ਚਾਹੀਦੇ ਆ। ਪਾਰਟੀਆਂ ਦੀ ਅਲੱਗ ਅਲੱਗ ਵਿਚਾਰਧਾਰਾ ਹੁੰਦੀ ਹੈ, ਅਲੱਗ ਅਲੱਗ ਫਿਲੋਸਫੀ ਹੁੰਦੀ ਹੈ, ਸੱਚ ਸੋਰੀ ਮੈਂ ਗਲਤ ਕਹਿ ਗਿਆ ਜੀ, ਪਾਰਟੀਆਂ ਦੀ ਕੋਈ ਫਿਲੋਸਫੀ ਨਹੀਂ ਹੁੰਦੀ, ਕੋਈ ਵਿਚਾਰਧਾਰਾ ਨਹੀਂ ਹੁੰਦੀ, ਪਾਰਟੀਆਂ ਦਾ ਕੰਮ ਆ ਵੀ ਕਿਵੇਂ ਕੁਰਸੀ ਦੇ ਨਾਲ ਚਿਪਕ ਕੇ ਰਹਿਣਾ ਤੇ ਕਿਵੇਂ ਕਾਰਪੋਰੇਟਸ ਦੀ ਸੇਵਾ ਕਰਨੀ ਆ, ਇਹ ਪਾਰਟੀਆਂ ਦਾ ਕੰਮ ਆ, ਹੈ ਨਾ। ਤੇ ਜਦੋਂ ਸੇਵਾ ਹੀ ਸਾਰਿਆਂ ਨੇ ਕਰਨੀ ਆ ਭਾਈ, ਫਿਰ ਇੱਕ ਦੂਜੇ ਦੇ ਖਿਲਾਫ਼ ਮਾੜੇ ਸ਼ਬਦ ਨਾ ਬੋਲੋ। ਹੁਣ ਦੇਖੋ ਜਗਮੀਤ ਸਿੰਘ ਨੂੰ ਜਿਵੇਂ ਸੈਂਡਵਿਚ ਹੋਇਆ ਹੁੰਦਾ ਨਾ, ਕੋਈ ਸੈਂਡਵਿਚ ਦੇ ਵਿਚਕਾਰ ਚੀਜ਼ ਤੁਸੀਂ ਰੱਖਦੇ ਹੋ ਤੇ ਉਹ ਵਿੱਚ ਆ ਜਾਂਦੀ ਨਾ, ਸੈਂਡਵਿਚ ਹੋ ਜਾਂਦੀ ਆ ਜਾਣੀ, ਇਵੇਂ ਜਗਮੀਤ ਸਿੰਘ ਹੁਣ ਸੈਂਡਵਿਚ ਹੋ ਗਏ। ਕੋਈ ਕਹਿੰਦਾ ਆਪਦੀ ਪੈਨਸ਼ਨ ਭਾਲਦੇ ਆ, ਕੋਈ ਕਹਿੰਦਾ ਲਾਲਚੀ ਆ, ਉਹ ਹੈ ਸਾਰੇ ਹੀ ਇਸ ਹਮਾਮ 'ਚ ਸਾਰੇ ਨੰਗੇ ਨੇ, ਪੋਲੀਟਿਕਸ ਦੇ ਸਿਆਸਤ ਦੇ ਹਮਾਮ ਦੇ ਵਿੱਚ ਸਾਰੇ ਨੰਗੇ ਨੇ, ਉਹ ਇੱਕ ਦੂਜੇ ਵਾਲ ਉਂਗਲੀ ਕਹਿ ਕੇ ਕਹਿ ਰਹੇ ਆ ਵੀ ਉਹ ਨੰਗਾ ਹੈ, ਉਹ ਨੰਗਾ ਹੈ, ਉਹ ਲੋਕਾਂ ਨੂੰ ਸਾਰਾ ਕੁਛ ਪਤਾ ਜੀ, ਇਹ ਜਨਤਾ ਹੈ, ਸਭ ਜਾਣਤੀ ਹੈ। ਇਸ ਕਰਕੇ ਸ਼ਬਦਾਵਲੀ ਜਿਹੜੀ ਉਹ ਥੋੜ੍ਹੀ ਜਿਹੀ ਠੀਕ ਰੱਖਣੀ ਚਾਹੀਦੀ। ਐਵੇਂ ਕਿਸੇ ਨੂੰ ਕਹਿਣਾ ਇਹ ਜੀ ਸੋਲਡ ਆਊਟ ਆ, ਇਹ ਸੈੱਲ ਆਊਟ ਆ, ਇਹ ਤਾਂ ਐਵੇਂ ਧੂੰਆਂ ਜਿਹਾ ਮਾਰੀ ਜਾਂਦਾ, ਇਹ ਲਾਲਚੀ ਨੇ, ਇਹ ਠੀਕ ਨਹੀਂ ਹੈਗੀ ਗੱਲ। ਵਿਅੰਗ ਕਰੋ ਜ਼ਰੂਰ, ਕਰਨੇ ਚਾਹੀਦੇ ਆ। ਹੁਣ ਪ੍ਰੋਬਲਮ ਇਹ ਹੈ ਵੀ 5-7-10 ਸਾਲਾਂ ਬਾਅਦ ਨਾ ਮੋਹ ਭੰਗ ਹੋ ਜਾਂਦਾ ਜਿਹੜੀ ਰਾਜ ਕਰ ਰਹੀ ਪਾਰਟੀ ਹੈ, ਕਿਉਂਕਿ ਰਾਜ ਕਰ ਰਹੀ ਪਾਰਟੀ ਜਿਹੜਾ ਕੁਛ ਕਰ ਰਹੀ ਹੁੰਦੀ ਹੈ ਉਹਦੇ ਰਿਜ਼ਲਟ ਲੋਕਾਂ ਦੇ ਸਾਹਮਣੇ ਆਈ ਜਾਂਦੇ ਆ, ਇਸ ਕਰਕੇ ਲੋਕਾਂ ਨੂੰ ਉਹੀ ਲੱਗਦੇ ਆ ਭੈੜੇ। ਉਹਨਾਂ ਨੂੰ ਲੱਗਦਾ ਵੀ ਸਾਡੇ ਸਾਰੇ ਦੁੱਖਾਂ ਦਰਦਾਂ ਦੀ ਦਵਾਈ ਹੈ ਜਿਹੜੀ ਉਹ ਵਿਰੋਧੀ ਪਾਰਟੀ ਆ, ਉਹਦੇ ਕੋਲ ਬਸ ਇਹੋ ਜਿਹਾ ਪ੍ਰੋਗਰਾਮ ਆ, ਸਾਡੀ ਜ਼ਿੰਦਗੀ ਇੰਨੀ ਸੋਹਣੀ ਬਣ ਜਾਣੀ ਆ, ਬਸ ਇੰਨੀ ਸੋਹਣੀ ਬਣ ਜਾਣੀ ਆ, ਬਸ ਸਵਰਗ ਆ ਜਾਓ ਧਰਤੀ ਤੇ ਚੱਲ ਕੇ, ਤੇ ਰੱਬ ਜੀ ਆ ਕੇ ਕਹਿਣਗੇ ਦੱਸੋ ਹੋਰ ਤੁਹਾਨੂੰ ਕੀ ਚਾਹੀਦਾ, ਹੈਨਾ, ਇਵੇਂ ਲੱਗਦਾ ਨਾ। ਇਸ ਕਰਕੇ ਜਦੋਂ ਇੱਕ ਪਾਰਟੀ ਸੱਤਾ ਤੇ ਹੁੰਦੀ ਹੈ ਦੂਜੀ ਪਾਰਟੀ ਨਾਲ ਸਾਡਾ ਪ੍ਰੇਮ ਹੋ ਜਾਂਦਾ, ਜਦੋਂ ਦੂਜੀ ਪਾਰਟੀ ਸੱਤਾ 'ਚ ਆਉਂਦੀ ਆ 3-4 ਸਾਲ ਪ੍ਰੇਮ ਆ ਜਿਹੜਾ ਉਹ ਚੱਲਦਾ, ਫਿਰ ਉਦੋਂ ਬਾਅਦ ਮੋਹ ਭੰਗ ਹੋਣ ਲੱਗ ਜਾਂਦਾ। ਉਹ ਸਮੱਸਿਆ ਹੁਣ ਆਏ ਆ ਬਈ ਜਿਹੜਾ ਇਹ ਗੱਠਜੋੜ ਬਣਿਆ ਹੋਇਆ ਨਾ, ਮੈਂ ਤੁਹਾਨੂੰ ਪਹਿਲਾਂ ਆਪਣਾ ਡਿਸਕਲੋਜ਼ਰ ਦੇ ਦਿੰਦਾ ਵੀ ਮੈਂ ਕਿਸੇ ਪਾਰਟੀ ਨਾਲ ਨਹੀਂ ਹਾਂ। ਮੇਰਾ ਕੰਮ ਇੱਕ ਘੰਟਾ ਨਾ ਆਪਦੀ ਜ਼ਬਾਨ ਹਿਲਾ ਕੇ ਤੇ ਤੁਹਾਡਾ ਮਨੋਰੰਜਨ ਕਰਕੇ, ਕੋਈ ਮਾੜੀ ਮੋਟੀ ਇੱਕ ਅੱਧੀ ਗੱਲ ਤੁਹਾਡੇ ਨਾਲ ਸਾਂਝੀ ਕਰਕੇ, ਕੋਈ ਖਬਰ ਖੁਬਰ ਸਾਂਝੀ ਕਰਕੇ ਚਲੇ ਜਾਣਾ। ਅੱਛਾ, ਇੱਕ ਹੋਰ ਵੀ ਸੱਚਾਈ ਹੈ ਇੱਥੇ ਕੈਨੇਡਾ 'ਚ, ਜਿਹੜੀ ਕਿ ਜਿਹੜੇ ਦੇਸ਼ਾਂ 'ਚੋਂ ਅਸੀਂ ਆਏ ਹਾਂ ਉੱਥੇ ਸੱਚਾਈ ਨਹੀਂ ਹੈ। ਇੱਥੇ ਇੱਕ ਸੱਚਾਈ ਆ, ਉਹਦੇ ਮੈਂ ਰਹਿ ਗਈ ਸੀ ਇਹ ਗੱਲ ਕਰਨੀ। ਜਿਹੜੇ ਨਵੇਂ ਜੁੜਿਆ ਉਹਨਾਂ ਨੂੰ ਕਹਿੰਦਾ ਜੀ ਉਹ ਮੇਰਾ ਪ੍ਰੋਗਰਾਮ ਕੀਤਾ ਸੀਗਾ ਸਿਆਸਤਦਾਨਾਂ ਬਾਰੇ, ਤੁਸੀਂ ਉਹ ਸੁਣ ਲਿਓ, eawaz.com ਦੇ ਉੱਤੇ ਰਿਕਾਰਡਿੰਗ ਪਈ ਹੁੰਦੀ ਆ, ਆਰਕਾਈਵ। ਕੋਈ ਵੀ ਪ੍ਰੋਗਰਾਮ ਸੁਣਨਾ ਹੋਵੇ ਨਾ ਪੁਰਾਣਾ, ਤੇ ਤੁਸੀਂ 770 ਤੇ ਚੱਲਦੇ ਪ੍ਰੋਗਰਾਮ ਆ ਜਿਹੜੇ, ਉਹ ਤੁਸੀਂ eawaz.com ਤੇ ਆਰਕਾਈਵ ਜਾ ਕੇ ਤੇ ਤੁਸੀਂ ਪ੍ਰੋਗਰਾਮ ਦਾ ਨਾਂ ਭਰੋ, ਪੁਰਾਣੇ ਪ੍ਰੋਗਰਾਮ ਪਏ ਹੁੰਦੇ ਨੇ। ਉਹਦੀ ਕੰਟੀਨਿਊਟੀ ਜੀ ਮੈਂ ਗੱਲ ਕਰ ਰਿਹਾ, ਉਹਦੇ ਰਹਿ ਗਈ ਸੀ ਬਈ ਸਾਡੇ ਦੇਸ਼ ਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਹੁੰਦੇ ਨੇ ਨਾ ਜਿੱਥੋਂ ਅਸੀਂ ਆਏ ਹਾਂ, ਉਹ ਨਾ ਹੋਰ ਹੀ ਨਸਲ ਤੇ ਹੋਰ ਹੀ ਕਿਸਮ ਹੁੰਦੀ ਆ। ਉਹ ਪਹਿਲਾਂ ਤੋਂ ਹੀ ਡਾਕੂ ਚੋਰ ਲਟੇਰੇ ਲੱਗਦੇ ਹੁੰਦੇ, ਲੋਕਾਂ ਨੂੰ ਪਤਾ ਹੁੰਦਾ, ਪਰ ਇੱਥੇ ਨਾ ਇੱਕ ਉਹਦੀ ਕੁਆਲੀਟੇਟਿਵ ਜਿਹੜਾ ਫਰਕ ਆ, ਮਤਲਬ ਸਿਫਤ ਇੱਥੋਂ ਦੇ ਨੌਜਵਾਨਾਂ ਦੀ ਕਰਨੀ ਬਣਦੀ ਆ ਵੀ ਜਦੋਂ ਪੋਲੀਟਿਕਸ ਜਾਂਦੇ ਨੇ ਨਾ ਉਦੋਂ ਬੜੇ ਇਮਾਨਦਾਰ ਹੁੰਦੇ ਨੇ, ਕਾਫੀ ਮੈਂ ਵੱਡੀ ਗਿਣਤੀ ਦੀ ਗੱਲ ਕਰਦਾ, ਐਕਸੈਪਸ਼ਨ ਹੋ ਸਕਦੀਆਂ, ਉਦੋਂ ਉਹਨਾਂ ਦੇ ਮਨ 'ਚ ਹੁੰਦਾ ਵੀ ਸੱਚੀ ਕੁਛ ਬਦਲਣਾ ਆਪਾਂ। ਤੁਸੀਂ ਹੁਣ ਇਹਨੂੰ ਕਹਿ ਲਓ ਜਾਂ ਤਾਂ ਭਰਮ ਭੁਲੇਖੇ ਦਾ ਸ਼ਿਕਾਰ ਹੁੰਦੇ ਨੇ ਉਹ, ਮੈਨੂੰ ਨਹੀਂ ਪਤਾ ਇਸ ਗੱਲ ਦਾ, ਪਰ ਉਹਨਾਂ ਨੂੰ ਐਂ ਹੁੰਦਾ ਵੀ ਸ਼ਾਇਦ ਪੋਲੀਟਿਕਸ 'ਚ ਆ ਕੇ ਨਾ ਤੇ ਆਪਾਂ ਕੁਛ ਬਦਲਦਾ, ਉਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਮੇਰੇ ਪੋਲੀਟਿਕਸ ਦੇ ਵਿੱਚ ਆਉਣ ਦੀ ਦੇਰ ਆ, ਬਸ ਸਾਰਾ ਕੁਛ ਠੀਕ ਹੋ ਜਾਣਾ। ਉਹ ਹੌਲੀ ਹੌਲੀ ਆ ਕੇ ਨਾ ਨੋਮੀਨੇਸ਼ਨ ਵੇਲੇ ਹੀ ਉਹਨਾਂ ਦਾ ਭਰਮ ਟੁੱਟਣ ਲੱਗ ਜਾਂਦਾ, ਜਦੋਂ ਉਹਨਾਂ ਨੂੰ ਡਿਕਟੇਟਰਸ਼ਿਪ ਦਾ ਪਤਾ ਲੱਗਦਾ ਨਾ ਵੀ ਇੱਥੇ ਤਾਂ ਚੱਲਦੀ ਹੋਈ ਲੀਡਰ ਦੀ ਆ, ਉਸ ਤੋਂ ਬਾਅਦ ਨਾ ਉਹ ਫਿਰ ਓਪਰਚੁਨਿਸਟ ਬਣ ਜਾਂਦੇ ਨੇ। ਓਪਰਚੁਨਿਸਟ ਪਤਾ ਨਾ ਤੁਹਾਨੂੰ, ਮੌਕਾ ਪ੍ਰਸਤ ਬਣ ਜਾਂਦੇ ਨੇ। ਉਹ ਕਹਿੰਦੇ ਜੀ ਮੌਕਾ ਸਾਂਭੋ, ਬਸ ਲੀਡਰ ਦੇ ਖਿਲਾਫ ਨਹੀਂ ਬੋਲਣਾ, ਨਾ ਹੀ ਪਾਰਟੀ ਪਾਲਿਸੀ ਜੇ ਗਲਤ ਵੀ ਲੱਗਦੀ ਨਾ ਲੋਕਾਂ ਦੇ ਖਿਲਾਫ ਵੀ ਜਾ ਰਹੀ ਆ, ਆਪਾਂ ਬੋਲਣਾ ਨਹੀਂ, ਬਸ ਆਪਾਂ ਜ਼ਬਾਨ ਨਹੀਂ ਹਿਲਾਉਣੀ। ਮੈਨੂੰ ਨਹੀਂ ਪਤਾ ਉਹ ਕਿਹੋ ਜਿਹਾ ਧਾਗਾ ਜਾਂ ਰੱਸੀ ਲਿਆਉਂਦੇ ਵੀ ਜ਼ਬਾਨ ਉਹਨਾਂ ਦੀ ਹਿਲਦੀ ਨਹੀਂ ਜਮਾਈ, ਇਸ ਕਰਕੇ ਉਹ ਬੋਲਦੇ ਨਹੀਂ। ਜਿਹੜਾ ਵੀ ਇੱਕ ਅੱਧਾ ਮਾੜਾ ਜਾਂ ਕਿੰਤੂ ਪ੍ਰੰਤੂ ਕਰੇ ਪਾਰਟੀ ਪਾਲਿਸੀ ਬਾਰੇ, ਜਾਣੀ ਜਿਹੜੀ ਪਾਰਟੀ ਦੀ ਮੁੱਖ ਧਾਰਾ ਸੈਂਟਰਲ ਲਾਈਨ ਆ, ਸੈਂਟਰਲ ਆਈਡੀਆ, ਉਹਦੇ ਖਿਲਾਫ ਮਾੜਾ ਜਿਹਾ ਵੀ ਡੈਵੀਏਟ ਕਰੇ, ਉਹਨੂੰ ਚੱਕ ਕੇ ਨਾ ਆਏ ਬਾਹਰ ਮਾਰਦੇ, ਜਿਵੇਂ ਮੱਖਣ ਦੇ ਵਿੱਚੋਂ ਵਾਲ ਕੱਢ ਕੇ ਬਾਹਰ ਮਾਰੀਦਾ ਨਾ, ਤੁਹਾਨੂੰ ਪਤਾ ਹੀ ਆ। ਤੇ ਕਈ ਵਾਰ ਤਾਂ ਨੋਮੀਨੇਸ਼ਨਾਂ ਤੋਂ ਬਾਅਦ ਜਦੋਂ ਇਲੈਕਸ਼ਨਾਂ ਹੁੰਦੀਆਂ ਨਾ, ਪਾਰਟੀ ਡਿਸਓਨ ਕਰ ਦਿੰਦੀ ਆ, ਪਾਰਟੀ ਨੂੰ ਲੱਗਦਾ ਵੀ ਜੇ ਇਹਨੇ ਕੋਈ ਮਾੜਾ ਮੋਟਾ ਬਿਆਨ ਦੇ ਤਾਂ ਕੋਈ ਅੱਖਰ ਵੀ ਇੱਧਰ ਵਾਧਾ ਘਾਟਾ ਹੋ ਗਿਆ ਨਾ, ਤੇ ਪਾਰਟੀ ਕੀ ਕਹਿੰਦੀ, ਕਹਿੰਦੀ ਭਾਵੇਂ ਇਹ MP ਅਸੀਂ ਖੜਾ ਕੀਤਾ ਸੀ ਪਰ ਅਸੀਂ ਇਹਨੂੰ ਡਿਸਓਨ ਕਰਤਾ, ਇਹ ਸਾਡੇ ਨਾਲ ਨਹੀਂ ਹੈ। ਮਾੜੀ ਜੀ ਝਾਤੀ ਮਾਰ ਕੇ ਵੇਖੋ 5-7 ਸਾਲਾਂ ਦੇ ਵਿੱਚ ਡਿਸਓਨ ਹੋਏ ਜਿਹੜੇ ਹੈਗੇ ਨੇ, ਹਾਲਾਂਕਿ ਭਾਵੇਂ ਉਹਨੇ ਕੁਛ ਵੀ ਨਾ ਕਿਹਾ ਹੋਵੇ, ਕੋਈ ਗੱਲ ਵੀ ਨਾ ਕੀਤੀ ਹੋ, ਬਸ ਪਾਰਟੀ ਨੂੰ ਐਂ ਜਚਣਾ ਕਾਫੀ ਆ ਵੀ ਹਾਂ ਇਹਦੀ ਗੱਲ ਦਾ ਸਿੱਟਾ ਐਂ ਨਿਕਲਦਾ ਸੀ, ਨਿਕਲਦਾ ਜਾਂ ਨਹੀਂ ਨਿਕਲਦਾ, ਪਾਰਟੀ ਨੂੰ ਡਿਸਓਨ ਕਰ ਦਿੰਦੀ ਹੈ। ਇਸ ਕਰਕੇ ਇਹ ਨਾ ਦੇਖੋ, ਮੈਂ ਨਾ ਡੈਮੋਕ੍ਰੇਸੀ ਨੂੰ ਪ੍ਰੇਮ ਕਰਨ ਵਾਲਾ ਬੰਦਾ, ਲੋਕਤੰਤਰ ਨਾ ਬਹੁਤ ਵਧੀਆ ਚੀਜ਼ ਆ, ਪਰ ਜਿਹੇ ਜਿਹਾ ਲੋਕਤੰਤਰ ਅੱਜ ਦੁਨੀਆ 'ਚ ਚੱਲ ਰਿਹਾ ਨਾ, ਇਸ ਤੋਂ ਵਰਸਟ ਫਾਰਮ ਨਹੀਂ ਹੋ ਸਕਦੀ। ਇਹ ਕਹਿਣ ਨੂੰ ਲੋਕਤੰਤਰ ਆ ਪਰ ਇਹ ਹੈ ਡਿਕਟੇਟਰਸ਼ਿਪ ਹੀ, ਤੇ ਇਸ ਲੋਕਤੰਤਰ ਦੇ ਵਿੱਚ ਜਿਹੜਾ ਡਿਸਕਸ਼ਨ ਦਾ ਜਿਹੜਾ ਸਪੈਕਟ੍ਰਮ ਹੁੰਦਾ ਨਾ, ਡਿਸਕਸ਼ਨ ਦਾ ਦਾਇਰਾ ਹੁੰਦਾ ਜਿਹੜਾ, ਉਹ ਇੰਨਾ ਕੁ ਥੋੜਾ ਹੁੰਦਾ ਵੀ ਤੁਸੀਂ ਡਿਸਕਸ਼ਨ ਕਰ ਲਓ ਜਾਂ ਨਾ ਕਰ ਲਓ ਫਰਕ ਕੋਈ ਨਹੀਂ ਪੈਂਦਾ ਗਾ। ਲੋਕਾਂ ਨੂੰ ਲੱਗਦਾ ਵੀ ਡਿਸਕਸ਼ਨ ਹੋਈ ਜਾਂਦੀ ਆ, ਵੋਟਾਂ ਪਈ ਜਾਂਦੇ, ਡੈਮੋਕ੍ਰੇਸੀ ਬਹੁਤ ਵਧੀਆ ਤਰੀਕੇ ਨਾਲ ਕੰਮ ਕੁੰਮ ਕਰ ਰਹੀ ਹੈ, ਪਰ ਅਸਲ ਦੇ ਵਿੱਚ ਡੈਮੋਕ੍ਰੇਸੀ ਦੀਆਂ ਜੜਾਂ ਦੇ ਵਿੱਚ ਤੇਲ ਦਿੱਤਾ ਜਾ ਰਿਹਾ ਲਗਾਤਾਰ ਲਗਾਤਾਰ। ਲੋਕਾਂ ਕੋਲ ਕੋਈ ਬਦਲ ਹੀ ਨਹੀਂ ਹੁੰਦਾ, ਏ ਨੂੰ ਚੁਣ ਲਓ, ਬੀ ਨੂੰ ਚੁਣ ਲਓ, ਜਾਂ ਸੀ ਨੂੰ ਚੁਣ ਲਓ, ਸਭ ਇੱਕੋ ਜਿਹੇ ਨੇ, ਸਾਰਿਆਂ ਦੀ ਸੋਚਣੀ ਦੀ ਵੇਵਲੈਂਥ ਇੱਕੋ ਜਿਹੀ ਆ, ਸਭ ਇੱਕੋ ਹੀ ਗੱਲ ਕਰਦੇ ਨੇ, ਸਭ ਇੱਕੋ ਜਿਹੇ ਹੀ ਨੇ, ਚਿਹਰਿਆਂ ਦਾ ਫਰਕ ਆ। ਦੁਨੀਆਂ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਚਲੇ ਜਾਓ ਤੁਸੀਂ, ਇਸ ਕਰਕੇ ਜਿਹੜੀ ਡੈਮੋਕ੍ਰੇਸੀ ਸੀ ਨਾ ਲੋਕਤੰਤਰ, ਉਹ ਜਿਹੜੀ ਆਪਣੀ ਰੂਹ ਸੀ ਨਾ ਲੋਕਤੰਤਰ ਦੀ, ਉਹ ਗੁਆ ਚੁੱਕੀ ਆ। ਤੁਸੀਂ ਏ ਪਾਰਟੀ ਨੂੰ ਚੁਣ ਲਓ, ਬੀ ਨੂੰ ਚੁਣ ਲਓ, ਚਾਹੇ ਸੀ ਨੂੰ ਚੁਣ ਲਓ, ਭੋਰਾ ਭਰ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਨਹੀਂ ਆਉਣੀ। ਇਹ ਮੈਂ ਗੱਲ ਤਾਂ ਕਰ ਰਿਹਾ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਜਿਹੜੇ 40% ਲੋਕ ਵੋਟ ਨਹੀਂ ਨਾ ਪਾਉਂਦੇ, ਲੋਕ ਬੜਾ ਤਵਾ ਲਾਉਂਦੇ ਆ ਉਹਨਾਂ ਤੇ। ਮੈਂ ਸੁਣਦਾ ਹੁੰਦਾ ਡਿਸਕਸ਼ਨ, ਕਹਿੰਦੇ ਜੀ ਲੋਕਾਂ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ। ਮੈਂ ਵੀ ਕਹਿੰਦਾ ਵੋਟ ਜ਼ਰੂਰ ਪਾਉਣੀ ਚਾਹੀਦੀ ਆ, ਬਿਲਕੁਲ ਜ਼ਰੂਰ ਪਾਉਣੀ ਚਾਹੀਦੀ ਆ, ਪਰ ਜੇ ਤੁਹਾਨੂੰ ਸਾਰੀ ਜ਼ਿੰਦਗੀ ਵੋਟ ਪਾ ਪਾ ਕੇ ਕੁਛ ਮਿਲਿਆ ਨਹੀਂ, ਕੋਈ ਬੰਦਾ ਕਹਿੰਦਾ ਮੈਂ ਤਾਂ ਯਾਰ ਅੱਕ ਗਿਆ ਹੁਣ ਬਸ ਵੋਟ ਪਾ ਪਾ ਕੇ, ਇਹ ਸਭ ਇੱਕੋ ਜਿਹੇ ਹੀ ਨੇ, ਉਹ ਕਿੱਧਰ ਨੂੰ ਜਾਵੇ, ਉਹਦਾ ਕੋਈ ਜਵਾਬ ਨਹੀਂ ਹੁੰਦਾ, ਬਸ ਇੱਕੋ ਹੀ ਰੱਟ ਲਾਈ, ਵੋਟ ਪਾਉਣੀ ਚਾਹੀਦੀ ਪਾਉਣੀ ਚਾਹੀਦੀ। ਮੈਂ ਤਾਂ ਆਪ ਕਹਿੰਦਾ ਪਾਉਣੀ ਚਾਹੀਦੀ ਆ, ਪਰ 40% ਲੋਕ ਜਿਹੜੇ ਨਹੀਂ ਪਾਉਂਦੇ ਉਹ ਕਿਉਂ ਨਹੀਂ ਪਾਉਂਦੇ ਸੋਚੋ ਨਾ। ਜਿਹਨੂੰ ਤੁਸੀਂ ਮੈਜੋਰਿਟੀ ਗਵਰਨਮੈਂਟ ਕਹਿੰਦੇ ਹੋ, ਉਹ ਮੈਜੋਰਿਟੀ ਗਵਰਨਮੈਂਟ ਹੁੰਦੀ ਨਹੀਂ। ਮੈਂ ਉਸ ਦਿਨ ਵੀ ਗੱਲ ਕੀਤੀ ਸੀ, ਕਿਸੇ ਦੇਸ਼ ਦੇ 100 ਵਸਿੰਦੇ ਨੇ, ਸਪੋਜ਼ ਆਪਾਂ ਗਿਣਤੀ ਕਰਨੀ ਸੌਖੀ ਹੋ ਜਾਂਦੀ ਆ ਵੀ ਕੈਨੇਡਾ ਦੇ ਵਿੱਚ 100 ਵਸਿੰਦੇ ਨੇ, ਸਪੋਜ਼ 100 ਦੇ ਵਿੱਚੋਂ 40 ਨੇ ਤਾਂ ਵੋਟ ਹੀ ਨਹੀਂ ਪਾਈ, ਰਹਿ ਗਏ 60, 60 ਦੇ ਵਿੱਚੋਂ 3 ਪਾਰਟੀਆਂ ਜੀ, ਚਲੋ ਜੇ 2 ਪਾਰਟੀਆਂ ਵੀ ਹੋਣ, ਇੱਕ ਨੂੰ 31 ਪੈ ਗਈਆਂ, ਇੱਕ ਨੂੰ 29 ਪੈ ਗਈਆਂ, ਤੇ ਤੁਸੀਂ ਮੈਨੂੰ ਦੱਸੋ 31 ਵਾਲੀ ਨੂੰ ਮੈਜੋਰਿਟੀ ਗਵਰਨਮੈਂਟ ਕਹਿੰਦੇ ਨੇ, ਕਿਵੇਂ ਮੈਜੋਰਿਟੀ ਗਵਰਨਮੈਂਟ ਹੋਈ? ਮੈਥਮੈਟਿਕਸ ਦੇ ਹਿਸਾਬ ਨਾਲ ਤਾਂ ਬਣਦੀ ਨਹੀਂ, ਤੁਸੀਂ ਕਹੀ ਜਾਓ। ਅੱਛਾ ਜੇ 3 ਪਾਰਟੀਆਂ ਹੋਣ, ਫਿਰ ਕੱਢ ਲਓ ਸਿੱਟਾ, ਫਿਰ ਜਿਹਨੂੰ 21 ਵੋਟਾਂ ਪੈ ਗਈਆਂ ਹਨਾ, ਜੇ ਤਿੰਨਾਂ ਨੂੰ ਜਾਣੀ ਜੇ 20-20 ਵੋਟਾਂ ਲਾਈਏ ਬਰਾਬਰ ਖੜੇ ਨੇ, ਇੱਕ ਨੂੰ 20 ਤੋਂ ਜ਼ਿਆਦਾ ਪੈ ਗਈਆਂ, ਇੱਕ ਨੂੰ 18-19 ਪੈ ਗਈਆਂ, ਤੇ ਓਵਰਆਲ ਦੇਸ਼ ਦੀ ਵਾਧੀ ਦਾ 5ਵਾਂ ਹਿੱਸਾ ਵੋਟਾਂ ਪਈਆਂ ਉਹਨੂੰ ਮੈਜੋਰਿਟੀ ਗਵਰਨਮੈਂਟ ਕਹਾਂਗੇ? ਤੇ ਅਸੀਂ ਤੇ ਜਿਹੜੇ ਦੇਸ਼ ਚੋਂ ਆਏ ਹਾਂ, ਅਸੀਂ ਤਾਂ ਏਡੇ ਮੂਰਖ ਹਾਂ, ਸਾਡੇ ਤਾਂ ਬੇਅੰਤ ਸਿੰਘ ਦੀ ਸਰਕਾਰ ਬਣੀ ਸੀ, ਉਹਨੂੰ 10% ਵੀ ਵੋਟਾਂ ਨਹੀਂ ਸੀ ਪਈਆਂ। ਤੁਹਾਨੂੰ ਯਾਦ ਹੋਊਗਾ, ਇਹ ਸ਼ਾਇਦ 90 ਦੀ ਗੱਲ ਆ, ਬਹੁਤੇ ਲੋਕਾਂ ਨੇ ਬਾਈਕਾਟ ਕਰਤਾ ਸੀ। ਅੱਛਾ ਉਹ 91 ਦੀ ਨਹੀਂ, ਸ਼ਾਇਦ ਇਹ ਉਸ ਤੋਂ ਪਹਿਲਾਂ ਦੀ ਗੱਲ ਆ। ਉਹ ਬੇਅੰਤ ਸਿੰਘ ਦੀ ਗਵਰਨਮੈਂਟ ਨੇ ਕੀ ਕੀਤਾ, ਕਾਂਗਰਸ ਗਵਰਨਮੈਂਟ ਨੇ ਚੁਣ ਚੁਣ ਕੇ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੂੰ ਮਾਰਿਆ, ਚੁਣ ਚੁਣ ਕੇ। ਦੇਖੋ ਮੈਂ ਲੋਕਤੰਤਰ ਦਾ ਕਮਾਲ ਦੱਸ ਰਿਹਾ ਤੁਹਾਨੂੰ, ਲੋਕਤੰਤਰ ਦਾ, ਵੋਟਾਂ ਦੁਆਰਾ ਚੁਣੀ ਹੋਈ ਸਰਕਾਰ ਨੇ ਇਹੋ ਜਿਹੀ ਡਿਕਟੇਟਰਸ਼ਿਪ ਪੰਜਾਬ, ਮੈਂ ਪੰਜਾਬ ਲੈ ਚੱਲਦਾ ਤੁਹਾਨੂੰ 2 ਮਿੰਟ ਵਿੱਚੋਂ ਦੀ, ਜਿਹਨੇ ਕੋਈ ਗੁਨਾਹ ਕੀਤਾ ਜਾਂ ਜਿਹਨੇ ਗੁਨਾਹ ਨਹੀਂ ਕੀਤਾ, ਜਾਂ ਪੁਲਿਸ ਵਾਲੇ ਨੇ ਕਹਿਤਾ ਵੀ ਇਹਨੇ ਗੁਨਾਹ ਕੀਤਾ, ਜਾਂ ਜਿਹਨੇ ਕੁਛ ਵੀ ਨਹੀਂ ਕੀਤਾ ਘਰੇ ਬੈਠਾ, ਬਸ ਐਵੇਂ ਕਹਿ ਕੇ ਜੀ ਇਹ ਜੀ ਉੱਥੇ ਜੀ ਪੁਲ ਦੇ ਉੱਤੇ ਗੋਲੀਆਂ ਚਲਾਉਂਦਾ ਸੀ, ਇਹਦੇ ਸਿਰ ਤੇ ਦਸਤਾਰ ਸਜਾਈ ਸੀ, ਇਹ ਜੀ ਉੱਥੇ ਗੁਰਦੁਆਰੇ ਪਾਠ ਕਰਦੇ ਸੀ, ਉੱਥੇ ਅੱਤਵਾਦ ਦੀ ਗੱਲ, ਉਹਨਾਂ ਨੇ ਨਾ ਚੁਣ ਚੁਣ ਕੇ ਮੁੰਡਿਆਂ ਨੂੰ ਮਾਰਿਆ, ਪਿੰਡਾਂ ਦੇ ਪਿੰਡ ਖਾਲੀ ਕਰਤੇ। ਮੈਂ ਇੱਕ ਪਾਸੜ ਨਹੀਂ ਹਾਂ, ਮੈਂ ਤੁਹਾਨੂੰ ਸਿਰਫ ਡੈਮੋਕ੍ਰੇਸੀ ਦੀ ਝਲਕ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵੀ 8-10% ਲੋਕਾਂ ਨੇ ਵੋਟਾਂ ਪਾਈਆਂ ਸੀ, ਤੇ ਉਹ ਸਰਕਾਰ ਨੇ ਇਹੋ ਜਿਹੀ ਡਿਕਟ, ਕੋਈ ਮੁਜ਼ਾਰਾ ਹੁੰਦਾ ਸੀ, ਕੋਈ ਪ੍ਰੋਟੈਸਟ ਹੁੰਦਾ ਸੀ, ਸਾਰਿਆਂ ਉੱਤੇ ਕਟਾਪਾ ਚੜ੍ਹਦਾ ਸੀ, ਕੋਈ ਬੋਲ ਹੀ ਨਹੀਂ ਸਕਦਾ, ਚੂ ਨਹੀਂ ਸੀ ਕਰ ਸਕਦਾ 2 ਸਾਲ ਕੋਈ। ਅੱਛਾ ਫਿਰ ਵੀ ਚਲੋ ਮੈਂ ਕਹਿ ਦੇ ਭਾਵੇਂ ਚੂ ਨਹੀਂ ਸੀ ਕਰ ਸਕਦਾ, ਫਿਰ ਵੀ ਜਿਹਨਾਂ ਨੇ ਬੋਲਣਾ ਸੀ ਉਹ ਤਾਂ ਬੋਲੇ, ਜੇਲ੍ਹਾਂ 'ਚ ਵੀ ਰੱਖਿਆ, ਗੋਲੀਆਂ ਵੀ ਚਲਾਈਆਂ, ਮਰੇ ਵੀ ਲੋਕ, NSA ਵੀ ਲੱਗਿਆ, ਜਿਨ੍ਹਾਂ ਨੇ ਬੋਲਣਾ ਹੁੰਦਾ, ਵਿਰੋਧ ਕਰਨਾ, ਉਹਨਾਂ ਦਾ ਕਰਨਾ ਹੀ ਕਰਨਾ, ਜਿਨ੍ਹਾਂ ਦੀ ਅੰਦਰ ਜ਼ਮੀਰ, ਜਿਨ੍ਹਾਂ ਦੀ ਜਾਗਦੀ ਹੁੰਦੀ ਆ ਨਾ, ਉਹ ਸੂਰਜ ਤਾਂ ਛਿਪ ਜਾਂਦਾ, ਪਰ ਉਹ ਨਹੀਂ ਜੀ ਡਰਦੇ ਉਹਨਾਂ ਨੇ ਤਾਂ, ਕਿਉਂਕਿ ਉਹਨਾਂ ਦਾ ਜਿਹੜੀ ਤਰਜ਼ੇ ਜ਼ਿੰਦਗੀ ਆ ਨਾ, ਉਹਨਾਂ ਦਾ ਲਾਈਫ ਸਟਾਈਲ ਇਹੀ ਹੁੰਦਾ, ਉਹਨਾਂ ਨੂੰ ਪਤਾ ਵੀ ਬੰਦਾ ਜ਼ਿੰਦਗੀ 100 ਸਾਲ ਜਿਉਂ ਲਏ ਭਾਵੇਂ 50 ਸਾਲ ਜਿਉਂ ਲਏ, ਪਰ ਜਿਹਨੇ ਰੂਹ ਨਾਲ ਜ਼ਿੰਦਗੀ ਜਿਉਂ ਲਈ ਨਾ, ਉਹਨੇ ਭਾਵੇਂ 10 ਸਾਲ ਵੀ ਜਿਉਂ ਲਈ, ਉਹ 10 ਸਾਲ ਦੀ ਜ਼ਿੰਦਗੀ ਬੜੇ ਕਮਾਲ ਦੀ ਜ਼ਿੰਦਗੀ ਹੁੰਦੀ ਆ। ਚਲੋ ਪੰਜਾਬ ਦੀ ਗੱਲ ਆਪਾਂ ਕੀਤੀ ਸੀ, ਉਹ ਵੀ ਡੈਮੋਕ੍ਰੇਸੀ ਦੀ ਇੱਕ ਝਲਕ ਸੀ, ਡਿਕਟੇਟਰਸ਼ਿਪ ਦੀ ਝਲਕ ਦੇਖਣੀ ਆ ਤਾਂ ਚਾਈਨਾ ਤੇ ਰਸ਼ੀਆ ਦੇ ਵਿੱਚ ਇੱਕ ਪਾਰਟੀ ਸਿਸਟਮ ਆ, ਉੱਥੇ ਦੇਖ ਲਓ, ਬਹੁਤ ਦੇਰ ਪਹਿਲਾਂ ਹੋਰ ਜੇ ਡਿਕਟੇਟਰਸ਼ਿਪ ਜਿੱਥੇ ਚੱਲਦੀ ਆ ਉੱਥੇ ਵੀ ਦੇਖ ਲਓ। ਡੈਮੋਕ੍ਰੇਸੀ ਦੀ ਗੱਲ ਕਰਦੇ ਸੀ ਵੀ ਡੈਮੋਕ੍ਰੇਸੀ ਹੁੰਦੀ ਬੜੀ ਖੂਬਸੂਰਤ ਆ, ਪਰ ਜੇ ਠੀਕ ਤਰੀਕੇ ਦੇ ਨਾਲ ਚੱਲੇ, ਮੈਂ ਫਿਰ ਤੁਹਾਨੂੰ ਇੱਕ ਮਿੰਟ ਲਈ ਇੰਡੀਆ ਲੈ ਚੱਲਦਾ ਕਿਉਂਕਿ ਉੱਥੇ ਜੰਮੇ ਪਲੇ ਆ। ਹੈ ਕਹਿਣ ਨੂੰ ਤਾਂ ਦੁਨੀਆਂ ਦੀ ਸੈਕਿੰਡ ਲਾਰਜੈਸਟ ਡੈਮੋਕ੍ਰੇਸੀ ਆ ਇੰਡੀਆ, ਲੋਕਤੰਤਰ। ਅਮਰੀਕਾ ਵੀ ਲੋਕਤੰਤਰ ਆ, ਤੁਹਾਨੂੰ ਪਤਾ, ਕਹਿੰਦੇ ਸਭ ਤੋਂ ਵੱਡਾ ਲੋਕਤੰਤਰ ਆ। ਇਹਨਾਂ ਦੀ ਵੀ ਗੱਲ ਆਪਾਂ ਕਰਦੇ ਰਹਿੰਦੇ ਹਾਂ ਵੀ ਕਿਵੇਂ ਥਾਣੇਦਾਰੀ ਕਰਦੇ ਨੇ। ਆਪਦੇ ਅੰਦਰ ਕਹਿਣ ਨੂੰ ਲੋਕਤੰਤਰ ਆ ਤੇ ਬਾਹਰਲੇ ਪਾਸੇ ਬਸ ਜਿਹੜਾ ਵੀ ਕੋਈ ਚੂੰ ਕਰੇ ਉਹਦੇ ਤੇ ਜਾ ਕੇ ਬੰਬ ਸਿੱਟੇ ਆਉਂਦੇ ਨੇ। ਮੇਰੇ ਕੋਲ ਦੇਸ਼ਾਂ ਦੀ ਲਿਸਟ ਪਈ ਹੈ ਕਿੰਨਾ ਤੇ ਬੰਬ ਸਿੱਟੇ ਆ, ਚਲੋ ਉਹ ਬਾਅਦ ਚ ਕਰਾਂਗੇ ਫਿਰ ਕਿਸ ਦਿਨ। ਸਾਡੇ ਨਾ ਮਨਾਂ ਦੇ ਵਿੱਚ ਇਹ ਵਸਾਇਆ ਗਿਆ ਵੀ ਲੋਕਤੰਤਰ ਉਹ ਹੁੰਦਾ ਜਿੱਥੇ ਲੋਕਾਂ ਦੀ ਰਾਇ ਚੱਲਦੀ ਆ। ਅੱਛਾ ਹੁਣ ਰਾਇ ਵੀ ਜਿੱਥੇ ਲੋਕਾਂ ਦੀ ਮਰਜ਼ੀ ਚੱਲਦੀ ਆ, ਜਿੱਥੇ ਲੋਕ ਸੋਚ ਸਮਝ ਕੇ ਵੋਟਾਂ ਪਾਉਂਦੇ ਨੇ, ਸੁਣੋ ਧਿਆਨ ਨਾਲ, ਡੈਮੋਕ੍ਰੇਸੀ ਦੇ ਕਾਮਯਾਬ ਹੋਣ ਲਈ ਸੋਚਣਾ ਬਹੁਤ ਜ਼ਰੂਰੀ ਆ। ਉਹ ਸੋਚਣ ਦੇ ਲਈ ਨਾ ਸਾਡੇ ਇੱਕ ਔਜ਼ਾਰ ਆ ਸਾਡੇ ਸਰੀਰ ਦੇ ਵਿੱਚ ਨੇਚਰ ਨੇ ਲਾਇਆ, ਖੋਪੜਾ ਨਾ ਸਾਡਾ, ਜਿਹੜਾ ਖੋਪੜਾ, ਖੋਪੜੇ ਦੇ ਵਿੱਚ ਦਿਮਾਗ ਲੱਗਿਆ ਹੋਇਆ। ਡੈਮੋਕ੍ਰੇਸੀ ਦੇ ਕੰਮ ਕਰਨ ਲਈ ਉਹ ਦਿਮਾਗ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜੇ ਦਿਮਾਗ ਚੱਲਦਾ ਹੋਊਗਾ ਫਿਰ ਹੀ ਡੈਮੋਕ੍ਰੇਸੀ ਕੰਮ ਕਰੂਗੀ। ਹੁਣ ਉਹ ਚੱਲਣ ਦੇ ਲਈ ਨਾ, ਉਹ ਚੱਲਣ ਦੀ ਇੱਕ ਵਿਧੀ ਹੁੰਦੀ ਹੈ। ਛੋਟਿਆਂ ਹੁੰਦਿਆਂ ਸਾਨੂੰ ਨਾ ਅਕਲ ਪ੍ਰਾਪਤ, ਗਿਆਨ ਪ੍ਰਾਪਤ ਕਰਨ ਦੀ ਵਿਧੀ ਗ੍ਰਹਿਣ ਕਰਨੀ ਪੈਂਦੀ ਹੈ, ਢੰਗ ਤਰੀਕਾ ਸੋਚਣਾ ਪੈਂਦਾ ਸਾਨੂੰ। ਉਹ ਢੰਗ ਤਰੀਕਾ ਕੀ ਹੋਵੇ ਜਿਹਦੇ ਨਾਲ ਅਸੀਂ ਠੀਕ ਤੇ ਗਲਤ ਦੀ ਪਛਾਣ ਕਰ ਸਕੀਏ। ਸਾਡੇ ਸਾਹਮਣੇ ਕੋਈ ਬੰਦਾ ਖੜਾ, ਉਹਦੀ ਸ਼ਕਲ ਸੂਰਤ ਅੰਦਾਜ਼ਾ ਨਾ ਲਾਈਏ, ਉਹਦੇ ਕੋਟ ਕਿਹੋ ਜਿਹਾ ਪਾਇਆ, ਟਾਈ ਕਿਹੋ ਜਿਹੀ ਪਾਈ ਆ, ਹੈਂ ਉਹਦੇ ਨਾਲ ਜਿਹੜਾ ਕਿੰਨਾ ਕੁ ਸੋਹਣਾ ਸੁਨੱਖਾ ਔਰਤ ਜਾਂ ਮਰਦ ਖੜੀ ਆ, ਉਹ ਤੋਂ ਅੰਦਾਜ਼ਾ ਨਾ ਲਾਈਏ, ਬਲਕਿ ਉਹਦੇ ਅਮਲ ਤੋਂ, ਉਹਦੀ ਪ੍ਰੈਕਟਿਸ ਤੋਂ ਅੰਦਾਜ਼ਾ ਲਾਈਏ ਵੀ ਇਹਨੇ ਹੁਣ ਤਾਈਂ ਕੀਤਾ ਕੀ ਹੈ ਤੇ ਇਹਨੇ ਜੋ ਕੁਝ ਕੀਤਾ ਕੀ ਉਹਨੇ ਆਮ ਬੰਦੇ ਦਾ ਭਲਾ ਕੀਤਾ ਕਿ ਨੁਕਸਾਨ ਕੀਤਾ। ਇਨ ਦਾ ਲੌਂਗ ਰਨ, ਇਨ ਦਾ ਲੌਂਗ ਰਨ ਮੈਂ ਜ਼ਰੂਰ ਕਿਹਾ ਨਾਲ। ਕਈ ਵਾਰੀ ਕੁਨੀਨ ਵੀ ਕੌੜੀ ਹੁੰਦੀ ਹੈ, ਕਿਸੇ ਨੂੰ ਮਲੇਰੀਆ ਹੋਇਆ ਹੋਵੇ ਨਾ, ਉਹ ਕੁਨੀਨ ਦਾ ਕੋਰਸ ਕਰਨਾ ਪੈਂਦਾ, ਮੌਕੇ ਤੇ ਕੌੜੀ ਲੱਗਦੀ, ਪਰ ਇਨ ਦਾ ਲੌਂਗ ਰਨ ਉਹਦਾ ਸਿੱਟਾ ਵਧੀਆ ਨਿਕਲਦਾ ਹੈ। ਬਈ ਜਿਹੜੇ 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 ਉਹਦੇ ਮਲੇਰੀਆ ਪੈਰਾਸਾਈਟ ਅੰਦਰ ਗਏ ਹੁੰਦੇ ਨੇ ਨਾ ਆਪਣੇ, ਮੱਛਰ ਨੇ ਦੰਦੀ ਵੱਢੀ ਹੁੰਦੀ ਆ ਤਾਂ ਅੰਦਰ ਪਲਾਜ਼ਮੋਡੀਅਮ ਜਿਹੜਾ ਹੁੰਦਾ, ਉਹ ਕਈ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਮਲੇਰੀਆ ਦੇ ਪੈਰਾਸਾਈਟ, ਇੱਕ ਪਲਾਜ਼ਮੋਡੀਅਮ ਵਾਈਵੈਕਸ ਹੁੰਦਾ, ਇੱਕ ਪਲਾਜ਼ਮੋਡੀਅਮ ਫੈਲਸੀਪਰਮ ਹੁੰਦਾ, ਜਿਹਨਾਂ ਨੂੰ ਪਤਾ, ਉਹਨਾਂ ਨੂੰ ਪਤਾ, ਸਾਇੰਸ ਪੜ੍ਹਦੇ ਨੇ। ਉਹ ਕੁਨੀਨ ਉਹਨੂੰ ਮਾਰਦੀ ਆ ਤਾਂ 10 ਕੁ ਦਿਨਾਂ ਬਾਅਦ ਰਿਜ਼ਲਟ ਆਉਣ ਲੱਗਦਾ। ਪਹਿਲਾਂ ਤਾਂ ਖਾਧੀ ਬਹੁਤ ਕੌੜੀ ਲੱਗਦੀ, ਕੁਨੀਨ ਦਾ ਜਦੋਂ ਕੋਰਸ ਕਰਦੇ ਆ ਨਾ, ਪਤਾ ਨਹੀਂ, ਕਹਿੰਦੇ 4 ਗੋਲੀਆਂ ਇਕੱਠੀਆਂ ਖਵਾਉਂਦੇ ਆ ਪਹਿਲਾਂ, ਫਿਰ ਬਾਅਦ 24 ਘੰਟਿਆਂ ਬਾਅਦ। ਇੱਕ ਵਾਰ ਤਾਂ ਤਕਲੀਫ ਹੁੰਦੀ ਹੈ ਪਰ ਬਾਅਦ ਚ ਬੰਦੇ ਨੂੰ ਮਲੇਰੀਆ ਤੋਂ ਛੁਟਕਾਰਾ ਹੋ ਜਾਂਦਾ। ਮੇਰੇ ਕਹਿਣ ਦਾ ਮਤਲਬ ਵੀ ਬੰਦੇ ਦੀ ਪ੍ਰੈਕਟਿਸ ਦੇਖਣੀ ਚਾਹੀਦੀ ਹੈ, ਅਮਲ, ਗੱਲਾਂ ਨਹੀਂ ਦੇਖਣੀਆਂ ਚਾਹੀਦੀਆਂ। ਸਾਨੂੰ ਨਾ ਮੈਜੋਰਿਟੀ ਆਫ ਦਾ ਪੀਪਲ ਦੁਨੀਆਂ ਦੇ ਵਿੱਚ ਇਹ ਅਕਲ ਨਾਂ ਦੀ ਚੀਜ਼ ਕੀ ਹੁੰਦੀ ਹੈ, ਗਿਆਨ ਪ੍ਰਾਪਤੀ ਕੀ ਆ, ਗਿਆਨ ਕੀ ਆ, ਇਹ ਕੰਮ ਕਿਵੇਂ ਆਉਂਦਾ, ਚੰਗੇ ਗਿਆਨ ਤੇ ਅਮਲ ਕਿਵੇਂ ਹੁੰਦਾ, ਅਮਲ ਦੇ ਵਿੱਚੋਂ ਕਿਵੇਂ ਰਿਜ਼ਲਟ ਨਿਕਲਦੇ ਨੇ, ਕੀਤਾ ਹੋਇਆ ਅਮਲ ਸਾਡੀ ਜ਼ਿੰਦਗੀ ਨੂੰ ਕਿਵੇਂ, ਅਮਲ ਉਹ ਅਮਲ ਨਾ ਕਹਿ ਲਿਓ ਵੀ ਜਿਹੜਾ ਭੰਗ ਪੀਣ ਵਾਲਾ ਅਮਲ ਹੁੰਦਾ, ਅਮਲ ਮੀਨਸ ਪ੍ਰੈਕਟਿਸ। ਪ੍ਰੈਕਟਿਸ ਦੇ ਵਿੱਚੋਂ ਸਾਨੂੰ ਨੌਲੇਜ ਕਿਵੇਂ ਮਿਲਦੀ ਆ, ਹੈ ਨਾ, ਉਹ ਗਿਆਨ ਜਿਹੜਾ ਸਾਡੀ ਜ਼ਿੰਦਗੀ ਬਦਲਦਾ ਉਹ ਕਿੱਥੋਂ ਮਿਲਦਾ, ਇਹ ਸਾਰੀਆਂ ਗੱਲਾਂ ਨਾ ਜਦੋਂ ਅਸੀਂ ਇਹ ਸਾਰੀਆਂ ਗੱਲਾਂ ਸੋਚ ਕੇ ਸਕੂਲਾਂ ਚ ਪੜ੍ਹ ਕੇ ਕਿਤਾਬਾਂ ਨਾਲ ਮੱਥਾ ਮਾਰ ਕੇ ਇਹ ਫਿਰ ਸਾਨੂੰ ਪਤਾ ਲੱਗਦਾ। ਇੱਕ ਤਾਂ ਬਾਜ਼ਾਰੋਂ ਨਹੀਂ ਮਿਲਦੀ, ਕੋਈ ਐਲਗੋਰਿਥਮ ਬਾਜ਼ਾਰੋਂ ਮਿਲਦਾ ਨਹੀਂ, ਕੰਪਿਊਟਰ ਚੋਂ ਵੀ ਸਾਨੂੰ ਗਿਆਨ ਸਿੱਖਣ ਦੀ ਵਿਧੀ ਕੋਈ ਐਲਗੋਰਿਥਮ ਕੀ ਆ, ਇਹ ਪ੍ਰੈਕਟਿਸ ਜ਼ਿੰਦਗੀ ਚੋਂ ਮਿਲਦਾ। ਡੈਮੋਕ੍ਰੇਸੀ ਦੇ ਵਿੱਚ ਨਾ ਬੰਦੇ ਦਾ ਦਿਮਾਗ ਚੱਲਦਾ ਹੋਣਾ ਚਾਹੀਦਾ, ਸਾਰੇ ਸਿਆਣੇ ਹੋਣੇ ਚਾਹੀਦੇ ਤਾਂ ਕਿ ਉਹ ਠੀਕ ਤੇ ਗਲਤ ਦਾ ਨਿਰਣਾ ਕਰ ਸਕਣ। ਡੈਮੋਕ੍ਰੇਸੀ ਤਾਂ ਕੰਮ ਕਰਦੀ ਹੈ, ਸਿਆਣੇ ਲੋਕਾਂ ਲਈ ਹੈ ਡੈਮੋਕ੍ਰੇਸੀ। ਮਾਫ਼ ਕਰਿਓ ਮੇਰੇ ਸ਼ਬਦਾਂ ਨੂੰ, ਜਾਣ ਬੁੱਝ ਕੇ ਸਰਕਾਰਾਂ ਜਿਹੜੀਆਂ ਲੋਕਾਂ ਨੂੰ ਸਿੱਖਿਅਤ ਨਹੀਂ ਹੋਣ ਦਿੰਦੀਆਂ, ਅਕਲ ਨਹੀਂ ਆਉਣ ਦਿੰਦੀਆਂ ਲੋਕਾਂ ਨੂੰ, ਉਹ ਕਹਿੰਦੇ ਜੇ ਲੋਕ ਸਿਆਣੇ ਹੋ ਗਏ ਅਸੀਂ ਤਾਂ ਹੈਗੇ, ਅਸੀਂ ਤਾਂ ਜਿਹੜੇ ਠੱਗ ਆ, ਅਸੀਂ ਤਾਂ ਕਰਪਟ ਆ। ਉਹਨਾਂ ਨੂੰ ਪਤਾ ਸਾਰਾ, ਉਹ ਇੱਕ ਦੂਜੇ ਨੂੰ ਕਹਿੰਦੇ ਨੇ ਕਰਪਟ, ਪਰ ਉਹਨਾਂ ਨੂੰ ਪਤਾ ਵੀ ਅਸੀਂ ਸਾਰੇ ਕਰਪਟ ਆ, ਇਸ ਕਰਕੇ ਉਹ ਲੋਕਾਂ ਨੂੰ ਸਿਆਣੇ ਨਹੀਂ ਹੋਣ ਦਿੰਦੇ। ਇਹਨਾਂ ਦੇਸ਼ਾਂ ਦੇ ਵਿੱਚ ਲੋਕ ਸਿਆਣੇ ਹੋ ਗਏ ਨੇ, ਆਪਣੇ ਆਪ ਨਹੀਂ ਹੋਏ, ਇੱਕ ਪ੍ਰੈਕਟਿਸ ਦੇ ਤਹਿਤ ਚੱਲ ਕੇ 100-150 ਸਾਲਾਂ 'ਚ ਸਟਰਗਲ ਦੀ ਜ਼ਿੰਦਗੀ ਜਿਹੜੀ ਚੱਲੀ ਆ ਨਾ 200-250 ਸਾਲਾਂ ਦੇ ਵਿੱਚ, ਉਹ ਆਪਾਂ ਫਿਰ ਗੱਲ ਕਰਦੇ ਹਾਂ ਕਿਵੇਂ ਸਟਰਗਲ ਹੋਇਆ, ਤੇ ਉਹ ਆਪਾਂ ਫਿਰ 5 ਮਿੰਟਾਂ ਬਾਅਦ ਗੱਲ ਕਰਾਂਗੇ। ਉਹ ਲੋਕ ਸਿਆਣੇ ਹੋ ਗਏ, ਉਹ ਸਮਾਜ ਨੇ ਉਹਨਾਂ ਨੂੰ ਸਿਆਣੇ ਕਰਤਾ, ਸਮਾਜ ਇੱਕ ਅਗਲੇ ਪੜਾਅ ਤੇ ਪਹੁੰਚ ਗਿਆ। ਪਰ ਜਿਹੜੇ ਦੇਸ਼ਾਂ 'ਚ ਅਸੀਂ ਆਏ ਹਾਂ ਉੱਥੇ ਸਰਕਾਰਾਂ ਨੇ ਲੋਕਾਂ ਨੂੰ ਸਿੱਖਿਅਤ ਨਹੀਂ ਕੀਤਾ। ਜੇ ਉਹਨਾਂ ਨੇ ਮਾੜਾ ਮੋਟਾ ਨਾ ਕੰਮਕਾਰ ਕਰਨ ਦੇ ਉਹਨਾਂ ਨੇ ਟੂਲ ਵਜੋਂ ਵਰਤਿਆ, ਬਸ ਉਹਨਾਂ ਨੇ ਜਿਵੇਂ ਕਹਿ ਲਓ ਵੀ ਇੰਨੀ ਕੁ ਅਕਲ ਦੇ ਦਿਓ ਬੰਦਿਆਂ ਨੂੰ, ਕਲਰਕ ਦੀ ਤਰ੍ਹਾਂ ਕੰਮ ਕਰ ਸਕਣ, ਬਸ ਉਹਨਾਂ ਕੀ ਉਹਨਾਂ ਨੇ ਉਹਨਾਂ ਨੂੰ ਅਕਲ ਆਉਣ ਦਿੱਤੀ ਆ, ਉਹਨਾਂ ਨੇ ਠੀਕ ਮਾੜਾ ਚੰਗਾ ਕੀ ਆ ਅਕਲ ਹੀ ਨਹੀਂ ਆਉਣ ਦਿੱਤੀ ਗੀ। ਇਸ ਕਰਕੇ ਡੈਮੋਕ੍ਰੇਸੀ ਉੱਥੇ ਕੰਮ ਨਹੀਂ ਕਰਦੀ, ਕੰਮ ਕਰ ਹੀ ਨਹੀਂ ਸਕਦੀ। ਈਵਨ ਅਸੀਂ ਉਹਨਾਂ ਦੇਸ਼ਾਂ 'ਚੋਂ ਇੱਥੇ ਆ ਜਾਈਏ ਨਾ, ਉੱਥੇ ਅਸੀਂ ਲੀਡਰਾਂ ਨੂੰ ਆਪਣਿਆਂ ਨੂੰ ਸੌ ਗਾਲਾਂ ਕੱਢਦੇ ਹਾਂ, ਇੱਥੇ ਏਅਰਪੋਰਟ ਤੋਂ ਨਾ ਥੱਲੇ ਨਹੀਂ ਉਤਰਨ ਦਿੰਦੇ ਉਹਨਾਂ ਲੀਡਰਾਂ ਨੂੰ, ਕਾਂਗਰਸੀ ਹੋਏ, ਅਕਾਲੀ ਹੋਏ, ਭਾਰਤੀ ਜਨਤਾ ਪਾਰਟੀ ਹੋਏ, ਆਮ ਆਦਮੀ ਪਾਰਟੀ ਹੋਏ, ਅਸੀਂ ਨਾ ਉਹਨਾਂ ਨੂੰ ਥੱਲੇ ਨਹੀਂ ਉਤਰਨ ਦਿੰਦੇ, ਅਸੀਂ ਉਹਨਾਂ ਦੇ ਪੈਰਾਂ ਦੇ ਥੱਲੇ ਹੱਥ ਦੇ ਦਿੰਦੇ ਹਾਂ। ਇਹ ਹੈ ਵੀ ਸਾਡੇ ਲੀਡਰ ਦੇ ਜਿਹੜੇ ਪੈਰ ਆ ਨਾ ਉਹ ਕਿਤੇ ਤਕਲੀਫ਼ ਨਾਲ ਚੱਲ ਜਾਣ, ਵੀ ਧਰਤੀ ਦੇ ਉੱਤੇ ਸਾਡੇ ਹੱਥ ਥੱਲੇ ਹੋਣ, ਅਸੀਂ ਭਾਰ ਝੱਲੀਏ ਉਹਨਾਂ ਦਾ। ਅੱਛਾ, ਇੱਥੇ ਭਾਵੇਂ ਸਮਾਜ ਸਾਡੇ ਨੂੰ ਅੱਗੇ ਆ, ਡੈਮੋਕਰੇਸੀ ਹੈਗੀ ਆ, ਪਰ ਉਹ ਡੈਮੋਕਰੇਸੀ ਆ ਨਾ ਜਿਹੜੀ ਪੂਰੀ ਸੂਰੀ ਠੀਕ ਡੈਮੋਕਰੇਸੀ ਨਹੀਂ, ਉਹ ਲੰਗੜੀ ਜੀ ਡੈਮੋਕਰੇਸੀ ਆ, ਕਹਿਣ ਨੂੰ ਡੈਮੋਕਰੇਸੀ ਆ ਉਹ, ਪਰ ਸਹੀ ਮਾਨਾ ਚ ਡੈਮੋਕਰੇਸੀ ਹੈ ਨਹੀਂ। ਜੇ ਹੋਵੇ ਸਹੀ ਮਾਨਾ ਚ ਤਾਂ ਮੈਂ ਕਹਿੰਦਾ 100 ਦੇ 100 ਬੰਦੇ ਆਪੇ ਹੀ ਵੋਟਾਂ ਪਾਉਣ ਜਾਣ, ਉਹਨਾਂ ਦੀ ਰੂਹ ਕਰੇ 4 ਸਾਲਾਂ ਬਾਅਦ, ਉਹ ਸੱਚੀ ਅਨੈਲਿਸਿਸ ਕਰਨ ਵੀ ਹਾਂ 4 ਸਾਲਾਂ ਚ ਨਾ ਆਹ ਪਾਰਟੀ ਨੇ ਸਾਡੇ ਲਈ ਆਹ ਕੀਤਾ, ਆਹ ਪਾਰਟੀ ਨੇ ਆਹ ਕੀਤਾ, ਆਹ ਪਾਰਟੀ ਦੀ ਆਹ ਪਾਲਿਸੀ ਆ, ਉਹਨਾਂ ਨੂੰ ਪਤਾ ਹੋਵੇ। ਅੱਛਾ, ਲੀਡਰ ਵੀ ਜਿਹੜੇ ਆ ਨਾ ਉਹ ਲੋਕਾਂ ਦੀ ਰਾਮਜ਼ ਪਛਾਣਨ, ਉਹ ਲੋਕਾਂ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਕੁਛ ਕਰਨ। ਕੀ ਕੀਤਾ ਪਿਛਲੇ 4 ਸਾਲਾਂ ਚ ਸੋਹਣਾ ਬਣਾਉਣ ਲਈ? ਆ ਸੋਚੋ ਭਰਾ, ਸੋਚੋ ਆ ਟਰੱਕਾਂ ਵਾਲੇ ਭਰਾ ਸੁਣਦੇ ਹੋਣਗੇ, ਤੁਹਾਨੂੰ 8-8, 10-10 ਹਜ਼ਾਰ ਮਿਲਦਾ ਸੀ ਨਾ 1.5-2 ਸਾਲ ਪਹਿਲਾਂ, 2.5-3-3 ਹਜ਼ਾਰ ਤੇ ਆ ਗਏ। ਤੁਹਾਡੇ ਘਰਾਂ ਦੀਆਂ ਕਿਸ਼ਤਾਂ ਚੋਂ ਐਕੁਟੀ ਪੇ ਆਫ ਹੁੰਦੀ ਸੀ ਨਾ, ਤੇ ਹੁਣ ਤੁਸੀਂ ਮੌਰਗੇਜ ਦੇਈ ਜਾਂਦੇ ਹੋ, ਐਕੁਟੀ ਦਾ ਨਾਂ ਨਿਸ਼ਾਨ ਨੀ। ਆਮ ਵਰਤੋਂ ਦੀਆਂ ਚੀਜ਼ਾਂ ਥੋੜੀਆਂ ਜਿਹੀਆਂ ਸਸਤੀਆਂ ਸੀ ਨਾ, ਕਿੰਨੀਆਂ ਕੁ ਮਹਿੰਗੀਆਂ ਹੋ ਗਈਆਂ? ਅੱਜ ਮੇਰੇ ਕਹਿਣ ਦੀ ਦੇਰ ਆ, ਇੰਨੀ ਦੇਰ ਸ਼ਾਇਦ ਡਾਲਰ ਕੋਈ ਚੀਜ਼ ਹੋਰ ਚੱਕੀ ਹੋਊ। ਤੁਸੀਂ ਸ਼ਬਦ ਅੱਜ ਕੋਈ ਚੀਜ਼ ਲੈ ਕੇ ਆਓ ਕੱਲ ਨੂੰ। ਮੈਂ ਦੇਖੋ, ਮੈਂ ਉਹਨਾਂ ਲੋਕਾਂ ਨੂੰ ਨਹੀਂ ਕਹਿ ਰਿਹਾ ਜਿਨ੍ਹਾਂ ਕੋਲ ਮਾਇਆ ਦੇ ਬਹੁਤ ਸਾਧਨ ਨੇ, ਜਿਹੜੇ ਬਹੁਤ ਤਕੜੇ ਲੋਕ ਨੇ, ਬਹੁਤ ਚੰਗੀ ਗੱਲ ਆ ਦੋਸਤੋ, ਤੁਸੀਂ ਮਿਹਨਤ ਕੀਤੀ ਜਾਂ ਇਧਰੋਂ ਉਧਰੋਂ ਤੁਹਾਡੇ ਕੋਲ ਸਕੀਮਾਂ ਲਾ ਕੇ ਪੈਸਾ ਆ ਗਿਆ। ਮੈਂ ਤਾਂ ਆਮ ਬੰਦੇ ਦੀ ਗੱਲ ਕਰਦੇ ਹਾਂ, ਆਮ ਬੰਦੇ ਦੀ ਗੱਲ ਕਰਦੇ ਹਾਂ ਜਿਹਨੇ ਵੋਟ ਪਾਉਣੀ ਆ। ਤੁਸੀਂ ਭਾਵੇਂ ਵੋਟ ਪਾਓ ਜਾਂ ਨਾ ਪਾਓ, ਹੁਣ ਤਕੜੇ ਲੋਕ ਆ, ਕਾਰਪੋਰੇਟਸ ਨੇ, ਉਹਨਾਂ ਵੋਟ ਪਾਉਣ ਜਾਂ ਨਾ ਪਾਉਣ, ਵੈਸੇ ਹੀ ਉਹਨਾਂ ਦੀਆਂ ਪਾਲਿਸੀਜ਼ ਲਾਗੂ ਹੋਈ ਜਾਂਦੀਆਂ, ਉਹਨਾਂ ਨੂੰ ਕੀ ਫਰਕ ਪੈਂਦਾ? ਤੁਹਾਨੂੰ ਇਹ ਕੀ ਕਰਦੇ ਨੇ, ਵੋਟਾਂ ਵਾਲੇ ਦਿਨ ਤੁਹਾਨੂੰ ਟਿਸ਼ੂ ਵਾਂਗੂ ਯੂਜ਼ ਕਰਕੇ ਤੁਹਾਨੂੰ ਸਿੱਟ ਦਿੰਦੇ ਨੇ, ਅੰਬ ਵਾਂਗੂ ਚੂਪ ਕੇ ਨਾ ਤੁਹਾਨੂੰ ਰਾਸੋ ਦਾ ਚੂਸ ਕੇ ਗਿਟਕ ਵਾਂਗੂ ਤੁਹਾਨੂੰ ਗਾਰਬੇਜ ਦੇ ਵਿੱਚ ਸਿੱਟ ਦਿੰਦੇ। ਉਸ ਤੋਂ ਬਾਅਦ 4 ਸਾਲ ਤੁਸੀਂ ਕੌਣ ਤੇ ਮੈਂ ਕੌਣ, ਜਿਹੜੀ ਮਰਜ਼ੀ ਪਾਰਟੀ ਆ ਜੇ, ਜਿਹੜੀ ਮਰਜ਼ੀ, ਇਹ ਤਿੰਨਾਂ ਪਾਰਟੀਆਂ ਜਿਹੜੀ ਮਰਜ਼ੀ ਪਾਰਟੀ ਆ ਜੇ, ਕਰਨਾ ਹੀ ਇਹਨਾਂ ਨੇ। ਇਹ ਤਾਂ ਲੋਕਾਂ ਦੀ ਤਾਕਤ ਹੁੰਦੀ ਹੈ ਜਿਹੜੀ ਪਾਰਟੀਆਂ ਨੂੰ ਨਾ ਠੀਕ ਰਾਹ ਤੇ ਚੱਲਣ ਲਈ ਮਜਬੂਰ ਕਰਦੀ ਹੈ। ਗ੍ਰੈਵਿਟੀ ਦੀ ਤਰ੍ਹਾਂ ਲੋਕ ਐਕਟ ਕਰਦੇ ਆ, ਧਰਤੀ ਆ ਨਾ, ਧਰਤੀ 'ਚ ਗ੍ਰੈਵੀਟੇਸ਼ਨਲ ਪੁੱਲ ਆ, ਜਦੋਂ ਕੋਈ ਉਹ ਗ੍ਰੈਵੀਟੇਸ਼ਨਲ ਪੁੱਲ ਤੋਂ ਬਾਹਰ ਨਿਕਲਣ ਲੱਗਦਾ, ਧਰਤੀ ਕਹਿੰਦੀ ਆ ਜਾ ਇੱਧਰ, ਇੱਧਰ ਆ ਜਾ, ਤੂੰ ਖਿੱਚ ਲੈਂਦੀ ਆ ਨਾ। ਲੋਕਾਂ ਦਾ ਸਿਆਣੇ ਹੋਣਾ ਬਹੁਤ ਜ਼ਰੂਰੀ ਆ, ਬੇਹੱਦ ਜ਼ਰੂਰੀ ਆ ਡੈਮੋਕ੍ਰੇਸੀ ਦੇ ਕੰਮ ਕਰਨ ਲਈ। ਲੋਕਾਂ ਦਾ ਸਿਆਣੇ ਹੋਣਾ ਜਿਹੜਾ ਉਹ ਗ੍ਰੈਵਿਟੀ ਦੀ ਤਰ੍ਹਾਂ ਐਕਟ ਕਰਦਾ, ਇਹ ਪਾਰਟੀਆਂ ਨਾ ਜਿਹੜੀਆਂ ਇਹ ਫੇਰ ਲੋਕਾਂ ਦੇ ਹਿੱਤਾਂ 'ਚ ਕੰਮ ਕਰਦੀਆਂ। ਇਹਨਾਂ ਨੂੰ ਪਤਾ ਵੀ ਲੋਕ ਤਾਂ ਵੰਡੇ ਹੋਏ, ਜੇ ਨਹੀਂ ਵੰਡੇ ਹੁੰਦੇ ਆਪ ਵੰਡ ਦਿੰਦੇ ਆ। ਹੁਣ ਦੇਖੋ ਤੁਹਾਨੂੰ ਇਮੀਗ੍ਰੈਂਟ, ਨਾਨ ਇਮੀਗ੍ਰੈਂਟਾਂ ਦੇ ਨਾਂ ਤੇ ਵੰਡੀ ਜਾਂਦੇ ਆ ਨਾ, ਇਹ ਜੀ ਪੱਕਾ, ਇਹ ਜੀ ਕੱਚਾ, ਇਹ ਜੀ ਸਟੂਡੈਂਟ ਆ, ਇਹਨੂੰ 20 ਸਾਲ ਹੋ ਗਿਆ, ਇਹਨੂੰ 25 ਸਾਲ ਹੋ ਗਏ। ਈਵਨ ਇਮੀਗ੍ਰੈਂਟਾਂ ਦੇ ਵਿੱਚ ਉਹਨਾਂ 'ਚ ਵੀ ਵੰਡੀਆਂ ਪਾਈਆਂ ਜਾ ਰਹੀਆਂ ਵੀ ਜਿਹੜੇ ਪਹਿਲਾਂ ਆਏ ਹੋਏ ਆ ਉਹ ਕਹਿੰਦੇ ਨਵੇਂ ਆਏ ਕਮਲੇ ਆ, ਉਹ ਕਹਿੰਦੇ ਨਵੇਂ ਆਏ ਨੇ ਸਾਡੇ ਜਵਾਕਾਂ ਦੀਆਂ ਨੌਕਰੀਆਂ ਖੋਲੀਆਂ। ਇਹੀ ਕੁਛ ਪਹਿਲਾਂ ਇੱਥੋਂ ਦੇ ਮੇਨ ਸਟ੍ਰੀਮ ਦੇ ਲੋਕ ਕਹਿੰਦੇ ਸੀ ਵੀ ਇੱਧਰੋਂ ਉੱਠ ਕੇ ਆ ਗਏ। ਤੁਹਾਨੂੰ ਪਤਾ ਨਾ, ਮਾਫ ਕਰਨਾ ਇੱਕ ਵਰਡ ਬਹੁਤ ਭੈੜਾ ਗਿਣਿਆ ਜਾਂਦਾ, ਉਹ ਸਾਡੇ ਜਿਹੜੇ ਇੰਡੀਆ 'ਚੋਂ ਆਏ ਨੇ ਨਾ, ਇਹ ਵਰਡ ਕਹਿੰਦੇ, ਇਹ ਕਿਹਾ ਜਾਂਦਾ ਪਾਕੀ, ਆਰ ਯੂ ਪਾਕੀਜ਼, ਯੂ ਆਰ ਪਾਕੀਜ਼। ਅੱਛਾ, ਕਹਿੰਦੇ ਤਾਂ ਇਹ ਤਾਂ ਸੀ ਵੀ ਆਪਾਂ ਨਾ ਬੈਗ ਪੈਕ ਕਰਕੇ ਆਪਣੀਆਂ ਰੋਟੀਆਂ ਰਾਠੀਆਂ ਬੰਨ ਕੇ ਆਪਾਂ ਕੰਮ ਤੇ ਜਾਂਦੇ ਸੀ, ਸਾਡੇ ਵੱਡੇ ਵਡੇਰੇ ਜਦੋਂ ਆਏ ਸੀ, ਅਤੇ ਹੁਣ ਵੀ ਆਪਾਂ ਜਾਂਦੇ ਹਾਂ ਨਾ, ਇਹ ਕਹਿੰਦੇ ਹੁੰਦੇ ਸੀ ਵੀ ਪੈਕ ਕਰਕੇ ਲੈ ਕੇ ਜਾਂਦੇ ਤਾਂ ਪਾਕੀ ਕਹਿਣ ਲੱਗ ਗਏ। ਅੱਛਾ, ਹੁਣ ਅਸੀਂ ਜਿਹੜੇ ਇੰਡੀਆ ਤੋਂ ਆਏ, ਅਸੀਂ ਕਹਿੰਦੇ ਪਤਾ ਨਹੀਂ ਪਾਕਿਸਤਾਨਾਂ ਨੂੰ ਪਾਕੀ ਕਹਿੰਦੇ ਆ, ਉਹ ਇਹਨਾਂ ਨੂੰ ਪਤਾ ਪਾਕਿਸਤਾਨ ਵਾਲੇ ਹੋਏ, ਇੰਡੀਆ ਵਾਲੇ ਹੋਏ, ਬੰਗਲਾਦੇਸ਼, ਸਾਰਿਆਂ ਦੀ ਜਿਹੜੀ ਜਨਮ ਜਿਹੜੀ ਜੀਵਨ ਦੀ ਰੇਖਾ ਨਾ, ਤੇ ਉਹ ਸਾਰੀ ਜਿਹੜੀ ਇਹਨਾਂ ਦੀ ਇੱਕੋ ਹੀ ਆ, ਰਾਸ਼ੀ ਰੂਸ਼ੀ ਸਾਰੀ ਇੱਕੋ ਹੀ ਆ, ਇਹ ਇੱਕੋ ਹੀ, ਇਹ ਸਾਰੇ ਇੱਕੋ ਜਿਹੇ ਨੇ, ਇਸ ਕਰਕੇ ਸਾਰਿਆਂ ਨੂੰ ਪਾਕੀ ਕਹਿ ਦਿੰਦੇ ਆ। ਸਾਰਿਆਂ ਨੂੰ ਪਾਕੀ ਕਹਿਣ ਦਾ ਮਤਲਬ ਇਹ ਇਮੀਗ੍ਰੈਂਟ ਨੇ, ਇਹ ਕੰਮ ਕਰਨ ਵਾਲੇ ਲੋਕ ਨੇ, ਤੇ ਕੀ ਮਾੜਾ ਵੀ ਕੰਮ ਕਰਨ ਵਾਲੇ ਲੋਕਾਂ ਦਾ, ਦੱਸੋ, ਕੰਮ ਦੇ ਨਾਲ ਹੀ ਦੁਨੀਆ ਚੱਲਦੀ ਆ। ਥੋਕ ਵਜਾ ਕੇ ਕਹੋ ਜਦੋਂ ਕਹਿੰਦੇ ਪਾਕੀ, ਮੈਂ ਕਹਿੰਦਾ ਹੁਣ ਹਾਂ ਮੈਂ ਪਾਕੀ ਆ, ਫਿਰ ਕੀ ਹੋ ਗਿਆ? ਬੈਗ ਪੈਕ ਕਰਕੇ ਸਾਡੇ ਵੱਡੇ ਵਡੇਰੇ ਜਾਂਦੇ ਰਹੇ, ਫਿਰ ਕੀ ਹੋ ਗਿਆ? ਅੱਛਾ, ਹੁਣ ਕਹਿੰਦੇ ਆ ਜੀ, ਈਵਨ ਪੁਰਾਣੇ ਇਮੀਗ੍ਰੈਂਟ ਕਹਿੰਦੇ ਆ, ਕਹਿੰਦੇ ਸਾਡੇ ਜਵਾਕਾਂ ਨੂੰ ਨਾ ਨੌਕਰੀਆਂ ਨਹੀਂ ਮਿਲਦੀਆਂ, ਨਵੇਂ ਆਇਆਂ ਨੇ ਖੋਲੀਆਂ। ਮੇਰੀ ਸਿੱਧੀ ਜੀ ਦਲੀਲ ਹੁੰਦੀ ਆ ਵੀ ਨੌਕਰੀਆਂ ਜੇ ਕਿਸੇ ਨੂੰ ਨਹੀਂ ਮਿਲਦੀਆਂ, ਇਹਦਾ ਮਤਲਬ ਕ੍ਰਾਈਸਿਸ ਆ ਸਿਸਟਮ ਦੇ ਵਿੱਚ, ਰਿਸੈਸ਼ਨ ਆ ਰਿਹਾ। ਉਹ ਕ੍ਰਾਈਸਿਸ ਕਿਹਨੇ ਲਿਆਂਦਾ? ਕੀ ਕ੍ਰਾਈਸਿਸ ਟਰੱਕ ਡਰਾਈਵਰ ਨੇ ਲਿਆਂਦਾ? ਕੀ ਕ੍ਰਾਈਸਿਸ ਆਮ ਫੈਕਟਰੀ ਵਰਕਰ ਨੇ ਲਿਆਂਦਾ? ਉਹ ਕ੍ਰਾਈਸਿਸ ਆਇਆ ਇਹਨਾਂ ਦੀਆਂ ਮਾੜੀਆਂ ਪਾਲਿਸੀਆਂ ਕਰਕੇ, ਮਾੜੀਆਂ ਪਾਲਿਸੀਆਂ ਲਾਗੂ ਕਿਹਨੇ ਕੀਤੀਆਂ? ਸਰਕਾਰ ਨੇ। ਫਿਰ ਸਰਕਾਰ ਦਾ ਰੋਣਾ ਰੋ ਭਾਈ, ਨਵਿਆਂ ਪੁਰਾਣਿਆਂ ਦਾ ਰੋਣਾ ਕਿਉਂ ਰੋਂਦੇ? ਇਹਨਾਂ ਕੋਲ ਕੋਈ ਪ੍ਰੋਗਰਾਮ ਨਹੀਂ, ਕਿਸੇ ਪਾਰਟੀ ਕੋਲ ਕੋਈ ਪ੍ਰੋਗਰਾਮ ਨਹੀਂ। ਲਿਬਰਲਸ, NDP, ਕੰਜ਼ਰਵੇਟਿਵ ਪਾਰਟੀ, ਬੁਨਿਆਦੀ ਮੈਂ ਕਹਿੰਦਾ ਬੁਨਿਆਦੀ ਇਹਨਾਂ ਦੀਆਂ ਨੀਤੀਆਂ ਦੇ ਵਿੱਚ ਬੁਨਿਆਦੀ ਤੌਰ 'ਤੇ ਕੋਈ ਫਰਕ ਨਹੀਂ। ਹਾਂ, ਮੈਂ ਵਾਰ ਵਾਰ ਕਹਿ ਰਿਹਾ ਵੀ ਲੋਕ ਗ੍ਰੈਵਿਟੀ ਦੀ ਤਰ੍ਹਾਂ ਐਕਟ ਕਰਦੇ ਹੁੰਦੇ ਆ। ਲੋਕਾਂ ਨੇ ਇਹਨਾਂ ਤੋਂ ਆਪਣੇ ਹੱਕ ਦੇ ਵਿੱਚ ਫੈਸਲੇ ਕਰਾਉਣੇ ਨੇ। ਜੇ ਤੁਹਾਨੂੰ ਡੈਂਟਲ ਕੇਅਰ ਚਾਹੀਦਾ, ਹੈਲਥ ਬੈਨੀਫਿਟ ਚਾਹੀਦੇ ਆ, ਵਧੀਆ ਐਜੂਕੇਸ਼ਨ ਦੀਆਂ ਸਹੂਲਤਾਂ ਚਾਹੀਦੀਆਂ, ਮਹਿੰਗਾਈ ਘੱਟ ਚਾਹੀਦੀ ਆ, ਜਿੰਨੀ ਦੇਰ ਲੋਕ ਇਕੱਠੇ ਨਹੀਂ ਨਾ ਹੁੰਦੇ, ਪਾਰਟੀਆਂ ਦੇ ਵਿੱਚ ਨਹੀਂ ਰੌਲਾ ਪੈਂਦਾ, ਕੈਂਡੀਡੇਟਸ ਨਹੀਂ ਰੌਲਾ ਪਾਉਂਦੇ ਜਿਹੜੇ ਵੋਟਾਂ ਲਈ ਖੜੇ ਹੁੰਦੇ ਆ, ਕਿਸੇ ਪ੍ਰੋਗਰਾਮ ਬੇਸਡ ਆ ਜਿਹੜੇ ਉਹ ਮੈਨੀਫੈਸਟੋ ਨਹੀਂ ਬਣਦੇ, ਉਨੀ ਦੇਰ ਤੇ ਕੁਛ ਵੀ ਨਹੀਂ ਹੁੰਦਾ। ਜਿਹੜੀ ਮਰਜ਼ੀ ਪਾਰਟੀ ਆ, ਜੇ ਏ ਆ ਜੇ ਬੀ ਆ ਜੇ ਸੀ ਆ ਜੇ ਡੀ ਆ ਜੇ ਭਾਵੇਂ ਨਵੀਂ ਬਣ ਕੇ ਆ ਜੇ, ਨੋਮੀਨੇਸ਼ਨਾਂ ਤੁਹਾਨੂੰ ਪਤਾ ਸਾਰਿਆਂ ਨੂੰ ਕਿਵੇਂ ਹੁੰਦੀਆਂ ਹੁੰਦੀਆਂ। ਆਮ ਬੰਦਾ ਨੋਮੀਨੇਸ਼ਨ 'ਚ ਖੜ ਹੀ ਨਹੀਂ ਸਕਦਾ ਜੀ। ਆਮ ਬੰਦਾ ਜਿੰਨੇ ਕੁ ਵਿਹਲੇ ਰਹਿਣਾ ਹੁੰਦਾ ਨੋਮੀਨੇਸ਼ਨ ਦੇ ਵੇਲੇ, ਆਮ ਬੰਦਾ ਵਿਹਲਾ ਰਹਿ ਨਹੀਂ ਸਕਦਾ। ਆਮ ਬੰਦੇ ਦਾ ਚੁੱਲ੍ਹਾ ਉਹਨੂੰ ਸ਼ਾਮ ਨੂੰ ਬੁਲਾ ਲੈਂਦਾ, ਉਹ ਭਾਈ ਕੱਲ ਨੂੰ ਕੁਛ ਰਿੱਝਣਾ ਨਹੀਂ, ਕਿੱਧਰ ਫਿਰਦਾ ਤੁਰਿਆ ਤੂੰ? ਮਹਿੰਗਾਈ ਨਾ ਜਿਹੜੀ, ਇਹਨਾਂ ਦਾ ਡਾਟਾ ਲੱਖ ਕਹੀ ਜਾਵੇ, ਇਨਫਲੇਸ਼ਨ ਘੱਟ ਗਿਆ, ਇੰਟਰਸਟ ਰੇਟ ਘੱਟ ਗਿਆ, ਮਹਿੰਗਾਈ ਅੱਜ ਵੀ ਛਾਲਾ ਮਾਰ ਕੇ ਵਧੀ ਜਾਂਦੀ ਹੈ। ਮੈਂ ਨਹੀਂ ਕਹਿੰਦਾ ਇਹਨਾਂ ਦਾ ਡਾਟਾ ਕਹੀ ਜਾਂਦਾ, ਇਹਨਾਂ ਦਾ ਡਾਟਾ ਕਹਿੰਦਾ ਵੀ 4-5 ਪ੍ਰੋਵਿੰਸ ਦੇ ਵਿੱਚ ਮਿਨੀਮਮ ਜੌਬ ਕਰਨ ਵਾਲੇ ਲੋਕ ਆ ਜਿਹੜੇ ਗੁਜ਼ਾਰਾ ਨਹੀਂ ਕਰ ਸਕਦੇ। ਮੈਂ ਥੋੜਾ ਕਹਿ ਰਿਹਾ, ਮੇਰਾ ਕੰਮ ਤਾਂ ਇੱਥੇ ਰਿਪੋਰਟਾਂ ਸਾਂਝੀਆਂ ਕਰਨਾ। ਇਹ ਪਾਰਟੀਆਂ ਨਾ, ਮੈਨੂੰ ਫੋਰਡ ਸਾਹਿਬ ਤੇ ਬੜਾ ਹਾਸਾ, ਇੱਕ ਦਿਨ ਕਈ ਵਾਰੀ ਬੜੀ ਖੁਸ਼ੀ ਹੁੰਦੀ ਹੈ, ਬੜੇ ਚੰਗੇ ਬਿਆਨ ਦਿੰਦੇ ਆ। ਕੱਲ ਪਰਸੋਂ ਕਹਿੰਦੇ ਜਗਮੀਤ ਸਿੰਘ ਤਾਂ ਐਵੇਂ ਪਤਾ ਨਹੀਂ ਕੀ ਉਹਨਾਂ ਨੇ ਬਿਆਨ ਜਾ ਦਿੱਤਾ। ਮੇਰੇ ਮਨ ਚ ਆਇਆ ਵੀ ਫੋਰਡ ਸਾਹਿਬ ਬੜੀ, ਤੁਸੀਂ ਨਾ ਆਪਣੇ ਪ੍ਰੋਵਿੰਸ ਵੰਨੀ ਕੇਅਰ ਕਰੋ, ਇੱਥੇ ਲੋਕਾਂ ਨੂੰ ਪ੍ਰੋਪਰ ਹੈਲਥ ਬੈਨੀਫਿਟ ਨਹੀਂ ਮਿਲ ਰਹੇ, ਜਿੰਨੇ ਕੁ ਤੁਸੀਂ ਦੇ ਰਹੇ ਹੋ ਬਹੁਤ ਵਧੀਆ, ਪਰ ਅਜੇ ਬ੍ਰੈਂਪਟਨ ਦੇ ਵਿੱਚ ਹਸਪਤਾਲ ਇੱਕੋ ਹੀ ਆ 7 ਲੱਖ ਬੰਦਿਆਂ ਦੇ, ਮਗਰ ਅਜੇ ਸਕੂਲਾਂ ਦੀ ਹਾਲਤ ਬਹੁਤ ਮਾੜੀ ਆ। ਸਕੂਲਾਂ ਦਾ, ਬੱਚਿਆਂ ਦੀ ਐਜੂਕੇਸ਼ਨ ਦਾ ਇੰਨਾ ਕੁ ਮਾੜਾ ਹਾਲ ਆ, ਕਈ ਥਰਡ ਵਰਲਡ ਕੰਟਰੀਜ਼ ਨੇ ਨਾ ਜਿਹੜੇ, ਉਹਨਾਂ ਦੇ ਵਿੱਚ ਵੀ ਇੱਥੋਂ ਨਾਲੋਂ ਵਧੀਆ ਹਾਲ ਆ। ਮੈਂ ਕੈਨੇਡਾ ਨੂੰ ਨਿੰਦਰਿਆ ਬਹੁਤ ਵਾਰੀ ਨਾ, ਜਿਹੜੇ ਮੇਰੀ ਗੱਲ ਨੂੰ ਨਾ, ਕਈ ਬਾਅਦ ਚ ਮੈਨੂੰ ਸਰੋਤੇ ਕਾਲ ਕਰਦੇ, ਆਊਟ ਆਫ ਕੰਟੈਕਸਟ ਲੈਂਦੇ ਆ। ਮੈਂ ਕਹਿੰਦਾ ਕੈਨੇਡਾ ਬਹੁਤ ਸੋਹਣਾ, ਮੈਂ ਵੀ ਕੈਨੇਡਾ ਦਾ ਸਿਟੀਜ਼ਨ ਆ, ਮੈਨੂੰ ਓਨਾ ਹੀ ਰਾਈਟ ਆ ਕਹਿਣ ਦਾ ਜਿੰਨਾ ਅੱਜ ਤੋਂ 100 ਸਾਲ ਪਹਿਲਾਂ ਆਏ ਨੂੰ ਆ। ਪਰ ਸੱਚੀ ਕਹਿ ਰਿਹਾ ਬਈ, ਕਈ ਗੱਲਾਂ ਦੇ ਵਿੱਚ ਨਾ, ਬਹੁਤ ਗੱਲਾਂ 'ਚ ਕੈਨੇਡਾ ਅੱਗੇ ਆ, ਪਰ ਕਈ ਗੱਲਾਂ ਦੇ ਵਿੱਚ ਕੈਨੇਡਾ ਇੰਨਾ ਪਛੜਿਆ ਹੋਇਆ, ਗੱਲ ਹੀ ਛੱਡ ਦਿਓ। ਇਸੇ ਕਰਕੇ ਲੋਕ ਕਈ ਵਾਰੀ ਇੱਥੋਂ ਵਿਦੇਸ਼ਾਂ 'ਚ ਇਲਾਜ ਕਰਾਉਣ ਚਲੇ ਜਾਂਦੇ ਆ। ਮੈਂ ਤੁਹਾਨੂੰ ਠੋਸ ਐਗਜ਼ਾਮਪਲਾਂ ਦਿੰਦਾ, ਠੋਸ। BC ਦੇ ਵਿੱਚ ਇੱਕ ਡਾਕਟਰ ਸਾਰੀ ਉਮਰ ਲੋਕਾਂ ਦਾ ਇਲਾਜ ਕਰਦਾ ਰਿਹਾ, ਉਹਦੀ ਆਪਦੀ ਵਾਈਫ ਐਮਰਜੈਂਸੀ ਦੇ ਵਿੱਚ ਉਹ ਦਮ ਤੋੜ ਗਈ, ਪ੍ਰੋਪਰ ਟਾਈਮ 'ਤੇ ਇਲਾਜ ਨਹੀਂ ਮਿਲਿਆ। ਕਿੰਨੀਆਂ ਗੱਲਾਂ ਕਰੀਏ, ਗੱਲਾਂ ਕਰਨ ਤੋਂ ਸਵੇਰ ਤੋਂ ਸ਼ਾਮ ਤਾਈਂ ਲੱਗੇ ਰਹਿੰਦੇ ਹਾਂ। ਸਾਊਥ ਏਸ਼ੀਅਨ ਕਮਿਊਨਿਟੀ, ਅਮਨ ਕਾਨੂੰਨ ਦੀ ਹਾਲਤ ਇੰਨੀ ਮਾੜੀ ਹੈ, ਉਹ ਵੀ ਫੋਰਡ ਸਰਕਾਰ ਦੇ ਅੰਡਰ ਆ। ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਜਿਹੜੇ ਬਿਜ਼ਨਸਮੈਨ ਨੇ, ਉਹਨਾਂ ਨੂੰ ਐਕਸਟੋਰਸ਼ਨ ਦੀਆਂ ਕਾਲਜ਼ ਆਉਂਦੀਆਂ, ਪਤਾ ਸਾਰਿਆਂ ਨੂੰ, ਸਾਰਿਆਂ ਦੇ ਸਾਹ ਸੁੱਕੇ ਪਏ ਨੇ, ਉਹਨਾਂ ਨੂੰ ਨਹੀਂ ਕਾਬੂ ਕਰ ਸਕੇ। ਉਹ ਕਿਤੇ ਨਾ ਕਿਤੇ ਜਿਵੇਂ ਕੋਈ ਟ੍ਰੇਲਰ ਜਿਹਾ ਹੁੰਦਾ ਨਾ, ਡਰਾਮਾ ਜਿਹਾ ਦਿਖਾਉਣਾ ਹੁੰਦਾ, ਇੱਕ ਅੱਧੇ ਚੋਰ ਚੂਰ ਨੂੰ ਫੜ ਲੈਂਦੇ ਨੇ, ਉਹ ਜਿਵੇਂ ਟਿਮ ਹਾਲਟਨ 'ਚ ਮਾਲਟਨ ਫੜਿਆ ਨਾ, ਹੁਣ ਉਹਦੀਆਂ ਹੀ ਵੀਡੀਓਜ਼ ਘੁਮਾਈ ਜਾਂਦੇ ਨੇ। ਉਹ ਤਾਂ ਇੱਕ ਫੜਿਆ, ਅਜੇ ਬਹੁਤ ਹੋਰ ਫੜਨ ਵਾਲੇ ਨੇ, ਉਹਨੇ ਤਾਂ ਤੁਹਾਡੇ ਕੋਲ ਪੁਲਿਸ ਵਾਲੇ ਨੇ ਜਿੰਨੇ ਚੋਰ ਬਣੇ ਫਿਰਦੇ ਆ ਇੱਥੇ। ਉਹ ਚੋਰ ਵੀ ਮਹਾਰਾਜ ਆ, ਗਾਹਾਂ ਇਹੋ ਜਿਹੇ ਬਣੇ ਹੋਏ ਨੇ, ਉਹਨਾਂ ਨੂੰ ਪਤਾ ਵੀ ਇੱਥੋਂ ਅਸੀਂ ਭੱਜ ਭੁੱਜ ਜਾਣਾ ਅਤੇ ਜਿੰਨੀਆਂ ਕੁ ਮੌਜਾਂ ਕਰਨੀਆਂ ਕਰ ਲਓ। ਅਮਨ ਕਾਨੂੰਨ ਦੀ ਹਾਲਤ ਕਾਫੀ ਮਾੜੀ ਆ, ਸੜਕਾਂ 'ਤੇ ਬੜੀ ਮਾੜੀ ਹਾਲਤ ਆ, ਉਹ ਵੀ ਮੈਂ ਠੋਸ ਐਗਜ਼ਾਮਪਲ ਦੇ ਕੇ ਕਹਿੰਦਾ ਹੁੰਦਾ। ਇੱਕ ਦਿਨ ਮੈਂ ਕੇਸ ਡਿਸਕਸ ਕੀਤਾ ਸੀ ਇੱਥੇ ਵੀ ਰਾਤ ਨੂੰ ਸ਼ਾਇਦ ਤੁਸੀਂ ਵੀ ਪੜ੍ਹਿਆ ਹੋਣਾ ਕੇਸ, ਉਹ ਰਾਤ ਨੂੰ 1:30 ਵਜੇ ਦੇ ਕਰੀਬ 150 ਦੀ ਸਪੀਡ 'ਤੇ ਜਾ ਰਿਹਾ ਨੌਜਵਾਨ ਮੁੰਡਾ, ਸ਼ਾਇਦ ਮਿਸਟਰ ਸੰਧੂ ਸੀ ਕੋਈ, ਉਹ ਹਿੱਟ ਕਰਦਾ ਕਾਰ ਨੂੰ 150 ਦੀ ਸਪੀਡ 'ਤੇ। ਇਹਨੇ ਮੁੰਡੇ ਨੇ ਸ਼ਰਾਬ ਵੀ ਪੀਤੀ ਹੋਈ ਆ, ਇਹਨੇ ਮੈਰੂਆਨਾ ਵੀ ਉਹ ਵੀ ਛਕਿਆ ਹੋਇਆ। ਅੱਛਾ, ਉਹ ਮੁੰਡਾ ਇੱਕ ਮਰ ਜਾਂਦਾ ਜੀ, ਇਹਦੇ ਨਾਲ ਬੈਠੀ ਕੁੜੀ ਉਹ ਵੀ ਕੋਰਟ ਦੇ ਵਿੱਚ ਬਿਆਨ ਦਿੰਦੀ, ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰ ਲਓ। ਉਹਨੂੰ ਕਨਵਿਕਟ ਕੀਤਾ ਸ਼ਾਇਦ ਉਹਨੇ, ਮਤਲਬ ਮੈਂ ਹੈਰਾਨ ਹਾਂ ਬਈ ਉਹਨੂੰ ਕੋਈ ਪਰਵਾਹ ਨਹੀਂ ਕਾਨੂੰਨ ਦੀ। ਹੁਣ ਤੁਸੀਂ ਕਹੋਗੇ ਜੀ ਕ੍ਰਿਮੀਨਲ ਦਾ ਕ੍ਰਾਈਮ ਕਰ ਦਿੰਦੇ, ਪਰ ਕ੍ਰਿਮੀਨਲ ਨੂੰ ਜੇ ਡਰ ਹੋਵੇ ਕ੍ਰਿਮੀਨਲ ਕ੍ਰਾਈਮ ਕਿਉਂ ਕਰੇ? ਸਮੱਸਿਆ ਇੱਥੇ ਇਹ ਆ, ਇੱਥੇ ਸਮੱਸਿਆ ਆ ਹੈ ਵੀ ਜਿਹੜਾ ਆਮ ਸਿਟੀਜ਼ਨ ਆ ਨਾ, ਉਹ ਤਾਂ ਬੜਾ ਡਰ ਡਰ ਕੇ ਜ਼ਿੰਦਗੀ ਜਿਉਣਾ, ਉਹ ਤਾਂ ਸਟੋਪ ਤੇ ਖੜ ਕੇ ਚਾਰ ਵਾਰੀ ਦੇਖਦਾ ਵੀ ਮੈਂ ਸਟੋਪ ਤੇ ਖੜਾ ਜੀ ਆਲਵੇਜ਼ ਸਟੋਪ ਆ, ਦੂਜਾ ਸਟੋਪ ਕਰਦਾ ਕਿ ਨਹੀਂ ਕਰਦਾ। ਸੜਕਾਂ ਦੇ ਉੱਤੇ ਬੜੀ ਮਾੜੀ ਹਾਲਤ ਆ, ਅਮਨ ਕਾਨੂੰਨ ਦੀ ਹਾਲਤ ਕਾਫੀ ਮਾੜੀ ਹੈ। ਇਸ ਕਰਕੇ ਫੋਰਟ ਸਾਹਿਬ ਤੁਸੀਂ ਫੈਡਰਲ ਵਾਲੇ ਮਸਲਿਆਂ ਦੇ ਵਿੱਚ ਧਿਆਨ ਨਾ ਦਿਓ। ਮੈਂ ਕੋਈ ਜਗਵੀਰ ਸਿੰਘ ਦੇ ਬਾਹਲਾ ਨੇੜੇ ਨਹੀਂ ਹੈਗਾ, ਬਾਹਲਾ ਨੇੜੇ ਕਿ ਮੈਂ ਕਿਸੇ ਦੇ ਵੀ ਨੇੜੇ ਨਹੀਂ ਹੈਗਾ, ਪਰ ਐਵੇਂ ਦੇਖੋ ਉਹਨਾਂ ਉਹ ਜਗਵੀਰ ਸਿੰਘ ਜਾਂ ਐਨ ਡੀ ਪੀ ਦੀ ਇੱਕ ਪਾਲਿਸੀ ਆ, ਜੇ ਤੁਸੀਂ ਉਹ ਤੁਸੀਂ ਕੀ ਕਰੋ। ਹੁਣ ਫੈਡਰਲ ਲੈਵਲ ਤੇ ਦੇਖੋ, ਜਗਮੀਤ ਸਿੰਘ ਨੇ ਤੋੜਤਾ ਅਲਾਇੰਸ, ਤੋੜਤਾ ਆਪਣਾ ਜਿਹੜਾ ਸਮਝੌਤਾ ਕੀਤਾ ਹੋਇਆ ਸੀ ਟਰੂਡੋ ਸਾਹਿਬ ਨਾਲ, ਜੇ ਉਹਨਾਂ ਨੂੰ ਚੰਗਾ ਲੱਗਿਆ ਕੇਸ ਬਾਈ ਕੇਸ ਸਪੋਰਟ ਕਰ ਦੇਣਗੇ। ਹਾਂ, ਤੁਸੀਂ ਇਹ ਕਹਿ ਸਕਦੇ ਹੋ ਵੀ ਪਿਛਲੇ 4 ਸਾਲਾਂ ਜਗਮੀਤ ਸਿੰਘ ਨੇ ਕੀ ਕੀਤਾ, ਬਿਲਕੁਲ ਜੀ, ਸਵਾਲ ਕਰਨਾ ਬਣਦਾ ਤੁਹਾਨੂੰ, ਕਰੋ ਠੋਕ ਵਜਾ ਕੇ ਕਰੋ। ਅੱਛਾ, ਹੁਣ ਉਹ ਕੰਜ਼ਰਵੇਟਿਵ ਕੀ ਕਹਿੰਦੇ ਨੇ, ਕਹਿੰਦੇ ਅਸੀਂ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਵਾਂਗੇ, ਦੇਖਦੇ ਹਾਂ ਜਗਵੀਰ ਸਿੰਘ ਸਪੋਰਟ ਕਰੂ ਕੇ ਵੀ। ਉਹ ਤੀਜੀ ਪਾਰਟੀ ਹੈ, ਉਹ ਉਹਨਾਂ ਨੇ ਦੇਖਣਾ ਸਪੋਰਟ ਕਰਨੀ ਕਿ ਨਹੀਂ ਕਰਨੀ, ਉਹਨਾਂ ਨੇ ਨਾਪ ਤੋਲ ਕੇ ਦੇਖਣਾ, ਜੇ ਉਹਨਾਂ ਨੂੰ ਫਾਇਦਾ ਹੋਇਆ ਕਰਨਗੇ, ਨਹੀਂ ਫਾਇਦਾ ਹੋਇਆ ਨਾ ਕਰਨਗੇ। ਪਰ ਤੁਸੀਂ ਕਰਪਟ ਕਿਉਂ ਕਹਿੰਦੇ ਹੋ, ਸਿੱਧਾ ਹੀ ਤੁਸੀਂ ਤਾਂ ਹੱਦ ਹੋ ਗਈ, ਮੈਂ ਤਾਂ ਹੈਰਾਨ ਆ ਵੀ ਤੁਸੀਂ ਇੱਕ ਦੂਜੇ ਨੂੰ ਕਰਪਟ ਕਹੀ ਜਾਂਦੇ ਹੋ, ਤੇ ਜਨਤਾ ਨੇ ਤੁਹਾਨੂੰ ਤਿੰਨਾਂ ਨੇ ਕਰਪਟ ਕਹਿਣਾ ਹੀ ਹੈ, ਤਿੰਨੇ ਪਾਰਟੀਆਂ ਨੂੰ। ਜਨਤਾ ਜਦੋਂ ਕਰਪਟ ਕੋ, ਫਿਰ ਤੁਸੀਂ ਮੂੰਹ ਵਿੰਗੇ ਕਰ ਲਓਗੇ, ਦੱਸੋ ਆਏ ਨਾ ਖਰਾ ਕਰੋ ਯਾਰ, ਸਿਆਣੇ ਦੇਸ਼ ਦੇ ਤੁਸੀਂ ਨਵਿੰਦੇ ਹੋ, ਚੰਗੇ ਸੋਹਣੇ ਸੁਰੱਖਿਆ ਲੀਡਰ ਹੋ ਤੁਸੀਂ, ਹੈਨਾ। ਤਿੰਨੇ ਪਾਰਟੀਆਂ ਆਪੋ ਆਪਣੀਆਂ ਪਾਲਿਸੀਆਂ, ਲੋਕਾਂ ਦੀ ਕਚਹਿਰੀ ਚ ਜਾਓ ਵੋਟਾਂ ਮੰਗਣ। ਲੋਕਾਂ ਨੂੰ ਵੀ ਚਾਹੀਦਾ ਵੀ ਜਿੰਨਾ ਕੁ ਉਹਨਾਂ ਨੇ 4 ਸਾਲ ਆ, ਹੁਣ 5 ਸਾਲ 7 ਸਾਲ ਨਾ, ਕਾਫੀ ਲੋਕਾਂ ਨੇ ਦੁੱਖ ਹੰਡਾਇਆ 2 ਸਾਲ ਤੋਂ, ਤਾਂ ਜਦੋਂ ਤੋਂ ਮੌਰਗੇਜ ਰੇਟ ਵਧੇ ਨੇ ਨਾ, ਕਾਫੀ ਸਮੱਸਿਆਵਾਂ ਚੋਂ ਨਿਕਲ ਰਹੇ ਨੇ ਲੋਕ ਨਾ। ਕਈ ਤਾਂ ਮੈਂ ਦੇਖਿਆ, ਮੈਂ ਸੁਣਦਾ ਰੋਜ਼, ਅੱਜ ਵੀ ਸਵੇਰੇ ਮੈਨੂੰ 2 ਕਾਲ ਆਈਆਂ, ਕਹਿੰਦੇ ਜਿਸ ਤਰ੍ਹਾਂ ਕੈਨੇਡਾ ਛੱਡ ਕੇ ਅਮਰੀਕਾ ਜਾ ਰਹੇ ਹਾਂ। ਮੈਂ ਕਿਹਾ ਜਾਓ ਜੀ ਜਾਓ, ਠੀਕ ਆ ਗੱਲ, ਕੋਈ ਗੱਲ ਨਹੀਂ, ਮੈਂ ਕਿਹਾ ਅੱਗੇ ਕਿਹੜਾ ਤੁਹਾਡੇ ਲਈ ਸਵਰਗ ਆ। ਕਹਿੰਦੇ ਨਹੀਂ ਜੀ ਨਹੀਂ, ਉੱਥੇ ਹਾਲਾਤ ਵਧੀਆ ਨੇ। ਮੈਂ ਕਿਹਾ ਹਾਲਾਤ ਤਾਂ ਇੱਥੇ ਵੀ ਵਧੀਆ, ਕੋਈ ਨਹੀਂ ਹੋ ਜਾਣੇ ਆ, ਇਹ ਟੈਂਪਰੇਰੀ ਕੰਮ ਹੁੰਦਾ ਆ, ਸਾਲ ਕੁ ਨਾ ਥੋੜਾ ਜਿਹਾ ਵਾਵ ਰੋਲਾ ਜਿਹਾ ਚੱਲੀ ਜਾਣਾ ਜਦੋਂ ਚੋਣਾਂ ਹੋਗੀਆਂ, ਇਹ ਥੋੜਾ ਜਿਹਾ ਫਰਕ ਤਾਂ ਪੈਣਾ ਇਹਨੂੰ। ਅਜੇ ਇਹਨਾਂ ਨੇ ਪਾਲਿਸੀ ਬਣਾਈ ਨਹੀਂ ਸਖਤਾਈ ਵਾਲੀ, ਅਜੇ ਇਹਨਾਂ ਦੇ ਮੁੱਖ ਨਿਸ਼ਾਨੇ ਤੇ ਵੋਟਾਂ ਨੇ। ਲਿਬਰਲ ਦੇਖ ਰਹੇ ਵੀ ਅਸੀਂ ਵੋਟਾਂ ਵੱਧ ਕਿਵੇਂ ਲੈਣੀਆਂ, ਉਹ ਕਹਿੰਦੇ ਇਮੀਗ੍ਰੈਂਟਾਂ ਖਿਲਾਫ ਰੌਲਾ ਰੱਪਾ ਪਈ ਜਦੋਂ ਮਾੜਾ ਮੋਟਾ ਪੈ ਜਾਣ ਦਿਓ, ਅਸੀਂ ਵੀ ਕਹਿ ਦਾਂਗੇ ਵੀ ਹਾਂ ਇਹ ਜਿਹੜੇ ਅਸੀਂ ਕੋਵਿਡ ਦੇ ਵਿੱਚ ਆਏ ਸੀ ਨਾ, ਜ਼ਰੂਰਤ ਸੀ ਟੈਂਪਰੇਰੀ ਵਰਕਰ ਦੀ, ਹੁਣ ਸਾਨੂੰ ਜ਼ਰੂਰਤ ਨਹੀਂ, ਅਸੀਂ ਇਹਦੇ ਤੇ ਕੱਟ ਲਾਇਆ ਤੇ ਆਹ ਦੇਖੋ ਲਾਤੇ ਨਾ, ਇਸ ਨਾਂ ਤੇ ਵੋਟਾਂ ਲੈਣੀਆਂ ਨੇ। ਤੇ ਕੰਜ਼ਰਵੇਟਿਵ ਨੇ ਕਹਿਣਾ ਇਹਨਾਂ ਨੇ ਮੈਸ ਕ੍ਰੀਏਟ ਕਰਤੀ, ਇਹਨਾਂ ਨੇ ਨਾ ਅਨਪਲੈਨਡ ਇਮੀਗ੍ਰੇਸ਼ਨ ਕੀਤੀ ਹੈ ਜਿਹਦੇ ਕਰਕੇ ਸਮੱਸਿਆ ਖੜੀ। ਉਹ ਕਾਰਪੋਰੇਟ ਦੇ ਖਿਲਾਫ ਬੋਲੋ ਜਿਨ੍ਹਾਂ ਨੇ ਸਾਰੀ ਦੁਨੀਆਂ ਦਾ ਸੱਤਿਆਨਾਸ਼ ਕਰਕੇ ਰੱਖਿਆ ਹੋਇਆ, ਜਿਹੜੇ ਤੁਹਾਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਕਦੋਂ ਉਹਨਾਂ ਨੇ ਰਿਸੈਸ਼ਨ ਲੈ ਆਉਣਾ, ਜਿਨ੍ਹਾਂ ਦੀਆਂ ਪਾਲਿਸੀਆਂ ਇਹੋ ਜਿਹੀਆਂ ਵੀ ਤੁਹਾਡੀਆਂ ਜੇਬਾਂ ਦੇ ਵਿੱਚੋਂ ਆਖਰੀ ਸੈਂਟ ਵੀ ਉਹਨਾਂ ਨੇ ਕੱਢ ਲੈਣਾ। ਕਦੇ ਬੋਲੋ ਵੀ ਲੋਕਾਂ ਦੀ ਪਰਚੇਸਿੰਗ ਪਾਵਰ ਘੱਟ ਗਈ, ਕਿਉਂ ਘਟੀ ਆ, ਕਦੇ ਇਹ ਤਾਂ ਬੋਲੋ ਵੀ $1 ਦੀ ਜਿਹੜੀ ਚੀਜ਼ ਆਉਂਦੀ ਸੀ ਉਹ ਅੱਜ $5 ਦੀ ਕਿਉਂ ਆਉਂਦੀ ਆ। ਨਿਰਾ ਪੂਰਾ ਸਾਰਾ ਦਿਨ ਇਮੀਗ੍ਰੈਂਟ ਜੀ ਫਲਾਨਾ, ਉਧਰੋਂ ਤੁਸੀਂ ਟਰੰਪ ਸਾਹਿਬ ਦੀ ਗੱਲ ਸੁਣੀ ਹੋਣੀ, ਕੱਲ ਪਰਸੋਂ ਸੁਣੀ ਹੈ ਨਾ ਤੁਸੀਂ ਐਂਟੀ ਇਮੀਗ੍ਰੈਂਟ ਪ੍ਰਚਾਰ। ਟਰੰਪ ਸਾਹਿਬ ਕਹਿੰਦੇ, ਮੈਂ ਮਿੰਟ ਕੁ ਲਈ ਨਾ ਇੱਥੇ ਅਮਰੀਕਾ ਚਲੇ ਜਾਂਦਾ, ਟਰੰਪ ਸਾਹਿਬ ਕਹਿੰਦੇ ਇੱਕ ਸ਼ਹਿਰ ਦੇ ਵਿੱਚ ਨਾ, ਕਹਿੰਦੇ ਇਮੀਗ੍ਰੈਂਟ ਕੁੱਤੇ ਬਿੱਲੇ ਖਾਈ ਜਾਂਦੇ, ਸਾਡੇ ਪੈਟਸ ਨੂੰ ਖਾਈ ਜਾਂਦੇ ਆ, ਸੁਣੀ ਹੈ ਨਾ ਤੁਸੀਂ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਵੀ ਮੈਂ ਸੋਚਿਆ, ਮੈਂ ਕਿਹਾ ਕਮਲਾ ਨਾਲ ਲਾਹੌਰ ਚ ਵੀ ਕਮਲਾ ਹੀ ਹੁੰਦਾ, ਪਿਸ਼ੌਰ ਚ ਵੀ ਕਮਲਾ ਹੀ ਹੁੰਦਾ, ਦੁਨੀਆਂ ਇੱਕੋ ਜੀ ਆ। ਸਾਡੇ ਪਤਾ ਕੀ ਕਹਿੰਦੇ ਆ, ਜਿਹਨੂੰ ਮਾਰਨਾ ਹੋਵੇ ਨਾ ਉਹਨੂੰ ਕਹਿ ਦਿੰਦੇ ਆ ਜੀ ਗਾਂ ਦਾ ਮੀਟ ਖਾਈ ਜਾਂਦਾ। ਮੈਂ ਹੈਰਾਨ ਆ, ਜਿਹੜੇ ਲੋਕ ਕਹਿੰਦੇ ਹੁੰਦੇ ਸੀ ਬਈ ਗਾਂ ਦਾ ਮੀਟ ਖਾਣਾ ਚੰਗਾ, ਇੰਡੀਅਨਸ ਗਾਂ ਦੇ ਮੀਟ ਦਾ ਵਿਰੋਧ ਕਿਉਂ ਕਰਦੇ ਨੇ, ਉਹ ਭਾਈ ਗਾਂ ਦਾ ਮੀਟ ਇਸ ਕਰਕੇ, ਗਾਂ ਦਾ ਕੋਈ ਵੀ ਜਾਨਵਰ ਜਨੌਰ ਬੰਦਾ ਕੋਈ ਜਿਹਦੇ ਨਾਲ ਤੁਹਾਡਾ ਕੋਈ ਸਦੀਆਂ ਤੋਂ ਤੁਹਾਡਾ ਉਹਦੇ ਨਾਲ ਸਾਂਝ ਆ ਨਾ, ਤੇ ਉਹਦੇ ਨਾਲ ਪਿਆਰ ਪੈ ਜਾਂਦਾ। ਹੁਣ ਪੰਜਾਬੀ ਕਿਸਾਨ ਆ ਜਿਹੜਾ, ਤੁਸੀਂ ਗਾਵਾਂ ਦਾ ਮੀਟ ਤਾਂ ਖਾਈ ਜਾਓਗੇ, ਪੰਜਾਬੀ ਕਿਸਾਨ ਕਦੇ ਬਲਦ ਆ ਨਾ, ਜਿਹੜਾ ਬਲਦ ਦਾ ਉਹਦੇ ਸਾਹਮਣੇ ਮਰਿਆ ਵੀ ਪਿਆ ਹੋਵੇ ਬਲਦ ਨੂੰ ਦਫਨਾਊਗਾ ਉਹ, ਕਿਉਂਕਿ ਉਹਦੀ ਇੱਕ ਸਦੀਆਂ ਤੋਂ ਉਹਦੇ ਅਚੇਤ ਮਨ ਚ ਇੱਕ ਰਿਸਪੈਕਟ ਬਣੀ ਹੋਈ। ਐਵੇਂ ਜਿਹਨਾਂ ਲੋਕਾਂ ਨੇ ਪੈਟ ਰੱਖੇ ਹੋਏ ਨੇ, ਜਿੱਥੇ ਕੁੱਤੇ ਪੈਟ ਰੱਖੇ ਨੇ ਉਹਨਾਂ ਦਾ ਕੁੱਤਿਆਂ ਨਾਲ ਪ੍ਰੇਮ ਆ, ਕਈ ਥਾਵਾਂ ਤੇ ਕੁੱਤਿਆਂ ਨੂੰ ਖਾਂਦੇ ਵੀ ਆ, ਅਲੱਗ ਅਲੱਗ ਕਲਚਰ ਹੁੰਦਾ। ਇੰਡੀਅਨ ਕਲਚਰ ਦੇ ਵਿੱਚ ਗਾਵਾਂ ਮੱਝਾਂ ਦਾ ਮੀਟ ਘੱਟ ਖਾਧਾ ਜਾਂਦਾ, ਕਿਉਂਕਿ ਲੋਕ ਇਹਨਾਂ ਦੇ ਨਾਲ ਨਾ ਸਦੀਆਂ ਤੋਂ ਜਿਉਂਦੇ ਨੇ, ਗਾਂ ਦਾ ਦੁੱਧ ਮੱਝ ਦਾ ਦੁੱਧ ਬੱਚੇ ਪੀਂਦੇ ਰਹੇ ਨੇ, ਉਹ ਇੱਕ ਕਿਸਮ ਦੀ ਅਚੇਤ ਤੌਰ ਤੇ ਸਾਂਝ ਹੁੰਦੀ ਆ। ਟਰੰਪ ਸਾਹਿਬ ਨੇ ਤਾਂ ਸਿੱਧਾ ਇਮੀਗ੍ਰੈਂਟਾਂ ਤੇ ਅਟੈਕ ਕੀਤਾ, ਅੱਛਾ ਫੇਰ ਵੀ ਚਲੋ ਹੋਸਟ ਨੇ ਸਾਂਭ ਲਿਆ। ਆਉਣ ਵਾਲਾ ਸਮਾਂ ਜਿਹੜਾ ਸਾਲ ਕ ਦਾ ਇਹ ਪ੍ਰਚਾਰ ਪ੍ਰਚੂਰ ਚੱਲੂਗਾ ਦੇਖ ਲਓ ਤੁਸੀਂ, ਪਰ ਦੇਖਦੇ ਆ ਜੀ ਪੋਲੀਟੀਸ਼ੀਅਨ ਉਹ ਬਾਜੀਗਰਾਂ ਵਾਲੀਆਂ ਇਹਨਾਂ ਦੀਆਂ ਹੁੰਦੀਆਂ ਨੇ, ਜਿਵੇਂ ਬਾਜੀਗਰ ਕਰਦੇ ਹੁੰਦੇ ਨੇ ਨਾ, ਉਹ ਛਾਲਾਂ ਛੂਣਾ ਲਾਉਂਦੇ ਹੁੰਦੇ ਨੇ ਜਿਹੜੇ ਜਿਮਨਾਸਟਿਕ ਕਰਦੇ ਆ, है ना। हुण इन्हां ने छाला छूला लाउणियां वोटां लैण की खातर, पर इन्ना जरूर है जी भी कैनेडा च मुकाबलतन लोग सियाने ने, जिहड़े माड़े बयान पॉलिटिशियन दिंदे ने इन्हां लोक ना उन्हूं स्कैन करके पासे रख दिंदे। इह लोकां दी चंगी गल आ, आपां ऐं करदे आ। मेरा ख्याल एक कॉलर शायद नाल सी, लाइन ड्रॉप हो गई, ड्रॉप हो गई जी, ते आपां छोटी जी ब्रेक लैणे आ, ब्रेक तों बाद मिलदे आ।
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ?
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡੀਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਮੇਰੀ ਨਿੱਕੀ ਭੈਣ, ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ?
ਵੀਰੇ ਗੱਲ ਸੁਣ ਲਾ ਮੇਰੀ, ਐਤਕੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇ ਰਹੀ, ਪਰ ਮਿਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ।
ਸਭ ਨੂੰ ਪਤਾ ਹੈ ਕਿ ਭਾਜੀ ਦਿਨ ਸ਼ਗਨਾ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ, ਮੂੰਹ ਮਿੱਠਾ ਤਾਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ।
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ। ਸਰਵਿੰਗ ਫਰੋਮ 3 ਲੋਕੇਸ਼ਨ 416-213-1165 416-213-1165।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਰਾਜਪਾਲ ਬਰਾੜ ਸਪੋਂਸਰ ਕਰਦੇ ਨੇ। ਇਹ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ, ਨੰਬਰ ਇਹਨਾਂ ਦਾ 416-917-1456, ਤੇ ਇਹ ਤੁਹਾਡੇ ਪੈਸੇ ਇਹੋ ਜਿਹੀ ਥਾਂ ਇਨਵੈਸਟ ਕਰਦੇ ਨੇ ਜਿੱਥੋਂ ਸੋਹਣੀ ਗਰੋਥ ਹੁੰਦੀ ਹੋਵੇ। ਵੈਸੇ ਵੀ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਸਾਲ ਡੇਢ ਸਾਲ ਬਾਅਦ ਚੈੱਕ ਕਰਾ ਲਿਆ ਕਰੋ, ਕਈ ਵਾਰੀ ਤੁਸੀਂ ਕੰਮ ਕੁੰਮ ਸੋਹਣਾ ਕੀਤਾ ਹੁੰਦਾ ਤੇ ਪੈਸੇ ਪੂਸੇ ਜੋੜ ਕੇ ਰੱਖੇ ਹੁੰਦੇ, ਇਹ ਵੀ ਦੇਖ ਲਿਆ ਕਰੋ ਪੈਸਿਆਂ ਦੀ ਗਰੋਥ ਹੁੰਦੀ ਹੈ ਕਿ ਨਹੀਂ ਹੁੰਦੀ। ਕਈ ਵਾਰ ਤਾਂ ਤੁਹਾਨੂੰ ਤਸੱਲੀ ਹੁੰਦੀ ਆ, ਆਪਾਂ ਜੀ RRSP ਕਰਾਈ ਹੋਈ ਆ, ਆਪਾਂ TFSA ਕਰਾਇਆ, GIC ਵੀ ਕਰਾਈ ਹੋਈ ਆ, ਤੇ ਆਹ ਕੀਤਾ ਉਹ ਕੀਤਾ, ਉਹਦੀ ਗਰੋਥ ਕਿੰਨੀ ਹੁੰਦੀ ਹੈ ਇਹ ਚੀਜ਼ ਮੈਟਰ ਕਰਦੀ ਹੈ। ਇਸ ਕਰਕੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ, ਇਹ ਉੱਥੇ ਤੁਹਾਡੇ ਪੈਸੇ ਇਨਵੈਸਟ ਕਰਦੇ ਜਿੱਥੇ ਸੋਹਣੀ ਗਰੋਥ ਹੁੰਦੀ ਹੋਵੇ। ਵੈਸੇ ਵੀ ਲਾਈਫ ਇੰਸ਼ੋਰੈਂਸ, ਡਿਸੇਬਿਲਟੀ, ਕ੍ਰਿਟੀਕਲ ਇੰਸ਼ੋਰੈਂਸ ਕਰਾਉਣੀ ਹੈ, ਫਿਰ ਵੀ ਰਾਜਪਾਲ ਬਰਾੜ ਨਾਲ ਸੰਪਰਕ ਕਰਿਓ 416-917-1456 ਇਹਨਾਂ ਦਾ ਨੰਬਰ ਆ। ਰੀਅਲ ਸਟੇਟ ਕਲੋਜ਼ਿੰਗ ਕਰਵਾਉਣੀ ਹੈ ਤੇ ਫਿਰ ਤੁਸੀਂ ਅਮਨਦੀਪ ਕਪਿਲਾ ਨਾਲ ਤਾਲਮੇਲ ਕਰ ਲਿਓ, ਇਹ ਆਸਰਾ ਲਾਇਰਜ਼ ਇਹਨਾਂ ਦੀ ਕੰਪਨੀ ਆ, ਤੇ ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ। ਇਹ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਕਲੋਜ਼ਿੰਗ ਵੱਡੀ ਹੋਵੇ ਛੋਟੀ ਹੋਵੇ 100-100 ਮਿਲੀਅਨ ਦੇ ਕਲੋਜ਼ਿੰਗ ਵੀ ਕਰਦੇ ਨੇ। ਜੇ ਵੱਡੀ ਕਲੋਜ਼ਿੰਗ ਤੁਹਾਡੀ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ, ਫਿਰ ਇਹਨਾਂ ਨਾਲ ਜਲਦੀ ਤਾਲਮੇਲ ਕਰੋ, ਕਿਉਂਕਿ ਕਾਫੀ ਤਰ੍ਹਾਂ ਦੀਆਂ ਸਰਚੇਜ਼ ਕਰਨੀਆਂ ਹੁੰਦੀਆਂ। ਕਈ ਵਾਰੀ ਦੋਸਤ ਮਿੱਤਰ ਪੁੱਛਦੇ ਹੁੰਦੇ ਆ ਵੀ ਸਿਆਣਾ ਲਾਇਰ ਕਿਹੜਾ ਜੀ, ਸਿਆਣਾ ਲਾਇਰ ਸਾਨੂੰ ਦੱਸੋ ਜਿਹੜਾ ਸਾਡੀ ਪ੍ਰਾਪਰਟੀ ਦੀ ਕਲੋਜ਼ਿੰਗ ਕਰਦੇ। ਸਿਆਣੇ ਤਾਂ ਸਾਰੇ ਹੁੰਦੇ ਆ ਜੀ ਲਾਇਰ, ਮਤਲਬ ਸਮੱਸਿਆ ਇਹ ਹੁੰਦੀ ਹੈ ਕਈ ਵਾਰੀ ਬਈ ਕਲੋਜ਼ਿੰਗ ਵਾਲੇ ਦਿਨ ਜਾਂ ਉਦੋਂ ਪਹਿਲਾਂ ਪ੍ਰੋਬਲਮ ਆ ਗਈ, ਪ੍ਰੋਬਲਮ ਨੂੰ ਟੈਕਲ ਕਿਵੇਂ ਕਰਨਾ, ਹਨਾ? ਇਹਦੇ 'ਚ ਮੁਹਾਰਤ ਚਾਹੀਦੀ ਹੈ। ਵੈਸੇ ਸਾਰਿਆਂ ਕੋਲ ਡਿਗਰੀਆਂ ਹੁੰਦੀਆਂ, ਸਾਰੇ ਹੀ ਸਿਆਣੇ ਆ, ਸਾਰੇ ਹੀ ਕੰਮ ਕਰਦੇ ਆ। ਇੱਕ ਇਹ ਹੁੰਦਾ ਐਕਸਪਰਟੀਜ਼ ਕਿਹੜੇ ਪਾਸੇ, ਹੁਣ ਇਹ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ, ਇਸ ਕਰਕੇ ਲਾਜ਼ਮੀ ਆ ਵੀ ਰੀਅਲ ਸਟੇਟ ਦੇ ਮਸਲਿਆਂ 'ਚ ਮਾਹਰ ਨੇ ਇਹ, ਤੁਹਾਨੂੰ ਕਲੋਜ਼ਿੰਗ ਵਾਲੇ ਦਿਨ ਨਹੀਂ ਕੋਈ ਪ੍ਰੋਬਲਮ ਆਉਣ ਦਿੰਦੇ। ਨੰਬਰ 905-456-2020 905-456-2020 ਇਹਨਾਂ ਦਾ ਨੰਬਰ ਆ। ਤੇ ਜੇ ਤੁਸੀਂ ਇਮੀਗ੍ਰੇਸ਼ਨ ਦਾ ਕੋਈ ਮਸਲਾ, ਮਾਹਰ ਇਮੀਗ੍ਰੇਸ਼ਨ ਕੰਸਲਟੈਂਟ ਦੀ ਜ਼ਰੂਰਤ ਹੈਗੀ ਆ, ਫਿਰ ਤੁਸੀਂ ਤਾਲਮੇਲ ਕਰੋ ਜੀ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਨਾਲ। 647-646-3000 ਇਹਨਾਂ ਦਾ ਨੰਬਰ ਆ, 647-646-3000 ਮਾਫੀ ਚਾਹੁੰਦਾ ਜੀ। ਪੀਅਰ ਪੋਲੀਏਵ ਸਾਹਿਬ ਕਹਿੰਦੇ ਐਟ ਅਰਲੀਐਸਟ ਓਪਰਚੁਨਿਟੀ, ਜਿਵੇਂ ਹੀ ਸਾਨੂੰ ਕਹਿੰਦੇ ਛੇਤੀ ਤੋਂ ਛੇਤੀ ਮੌਕਾ ਮਿਲਦਾ ਤੇ ਅਸੀਂ ਨੋ ਕੌਨਫੀਡੈਂਸ ਮੋਸ਼ਨ ਆ ਜਿਹੜਾ ਹੁਣ ਅਸੀਂ ਲੈ ਆਉਣਾ, ਨਾਲ ਹੀ ਕਹਿੰਦੇ ਪਤਾ ਲੱਗ ਜੂ, ਕਹਿੰਦੇ ਇਟ ਇਜ਼ ਪੁੱਟ ਅਪ ਔਰ ਸ਼ਟ ਅਪ ਟਾਈਮ ਫਾਰ ਦਾ ਐਨਡੀਪੀ, ਕਹਿੰਦੇ ਜਾਂ ਤਾਂ ਐਨਡੀਪੀ ਕੁਛ ਕਰੂ ਤੇ ਜਾਂ ਐਨਡੀਪੀ ਮੂੰਹ ਬੰਦ ਕਰ ਲੂ, ਹਨਾ? ਦੇਖੋ ਇਹਨਾਂ ਦੇ ਬਿਆਨ ਦੇਖੋ ਲੀਡਰਾਂ ਦੇ, ਤੁਸੀਂ ਟੂਡੋ ਸਾਹਿਬ ਦਾ ਹੋਰ ਬਿਆਨ ਆ ਜਾਣਾ, ਜਗਮੀਤ ਸਿੰਘ ਦਾ ਹੋਰ ਆ ਜਾਣਾ ਤੇ ਪੀਅਰ ਪੋਲੀਏਵ ਸਾਹਿਬ ਦਾ ਹੋਰ ਆ ਜਾਣਾ। ਮਤਲਬ 3 ਸਾਲ ਨਾ ਹੁਣ ਇਹਨਾਂ ਨੇ ਜਿਵੇਂ ਆਪਣੀਆਂ ਟਿਊਨਾਂ ਦੇ ਉੱਤੇ ਨਵੀਂ ਤੋਂ ਨਵੀਂ ਟਿਊਨ ਕੱਢਣੀ ਹਰ ਰੋਜ਼ ਇਹਨਾਂ ਨੇ, ਤਾਂ ਕਿ ਲੋਕਾਂ ਨੂੰ ਆਪਣੇ ਵੱਲ ਕਿਵੇਂ ਖਿੱਚਣਾ। ਇਹ ਤਾਂ ਬਈ ਹੁਣ ਪਾਰਟੀਆਂ ਨੇ ਦੇਖਣਾ। ਦੇਖੋ ਸਿੱਧੀ ਜੀ ਗੱਲ ਆ ਬਈ, ਇਸ ਵੇਲੇ ਪੀਅਰ ਪੋਲੀਏਵ ਸਾਹਿਬ ਨੂੰ ਪਤਾ ਵੀ ਇਸ ਵੇਲੇ ਜੇ ਮਤਲਬ ਸਰਕਾਰ ਟੁੱਟਦੀ ਹੈ ਤੇ ਵੋਟਾਂ 'ਚ ਉਹ ਜਿੱਤਣਗੇ। ਟੂਡੋ ਸਾਹਿਬ ਨੂੰ ਥੋੜਾ ਜਿਹਾ ਟਾਈਮ ਚਾਹੀਦਾ, ਉਹਨਾਂ ਨੇ ਅਜੇ ਥੋੜਾ ਜਿਹਾ ਹੋਰ ਮਤਲਬ ਉਹਨਾਂ ਨੇ ਅਜੇ ਲੋਕਾਂ ਨੂੰ ਲੱਗਦਾ ਉਹਨਾਂ ਨੂੰ ਵੀ ਮੈਂ ਜਚਾਊਂਗਾ ਵੀ ਦੇਖੋ ਇਹ ਤਾਂ ਬੜਾ ਔਖਾ ਵੇਲਾ ਸੀ, ਸੰਕਟ ਸੀ, ਕੋਵਿਡ ਆਇਆ ਹੋਇਆ ਸੀ, ਰਿਸੈਸ਼ਨ ਆਇਆ ਹੋਇਆ ਸੀਗਾ ਤੇ ਆਹ ਤਾਂ ਲੱਗਣਾ ਹੀ, ਇਹ ਤਾਂ ਆਈ ਹਾਂ ਜੀ, ਬਹੁਤ ਦੇਸ਼ ਤਾਂ ਰੁਲ ਗਏ, ਇਕਾਨਮੀ ਰੁਲ ਗਈ, ਅਸੀਂ ਅਜੇ ਠੀਕ ਠਾਕ ਹਾਂ ਤੇ ਸਾਡੀ ਗੁੱਡ ਮੈਨੇਜਮੈਂਟ ਕਰਕੇ ਆ। ਉਹ ਕਹਿੰਦੇ 6-7 ਮਹੀਨਿਆਂ ਦੇ ਵਿੱਚ ਹੌਲੀ ਹੌਲੀ ਇੰਟਰਸਟ ਰੇਟ ਘਟਾ ਕੇ ਥੋੜੀਆਂ ਜਿਹੀਆਂ 2-4 ਸਹੂਲਤਾਂ ਜਿਹੀਆਂ ਦੇ ਦੂ ਕੇ ਅਸੀਂ ਲੋਕਾਂ ਨੂੰ ਚੁੱਪ ਕਰਾ ਲਾਂਗੇ। ਅਸੀਂ ਇਹ ਕਹਾਂਗੇ ਵੀ ਜੇ ਇਸ ਵੇਲੇ ਕੰਜ਼ਰਵੇਟਿਵ ਪਾਵਰ ਦੇ ਵਿੱਚ ਹੁੰਦੇ ਤਾਂ ਦੇਸ਼ ਨੇ ਡੁੱਬ ਜਾਣਾ ਸੀਗਾ, ਅਸੀਂ ਨਹੀਂ ਡੁੱਬਣ ਦਿੱਤਾ। ਅੱਛਾ, ਐਨਡੀਪੀ ਵਾਲਿਆਂ ਨੂੰ ਆਏ ਆ ਵੀ ਦੇਖੋ ਅਸੀਂ ਤਾਂ ਸੀਗੇ ਮਿਨੋਰਟੀ ਦੇ ਵਿੱਚ, ਤੇ ਜੇ ਅਸੀਂ 2-4 ਗੱਲਾਂ ਫਾਰਮਾ ਕੇਅਰ ਜਾਂ ਹੋਰ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਗੱਲਾਂ ਤੇ, ਡੈਂਟਲ ਕੇਅਰ ਤੇ, ਜੇ ਅਸੀਂ ਨਾ ਹੁੰਦੇ ਤਾਂ ਇਹ ਕੁਛ ਵੀ ਨਹੀਂ ਸੀ ਮਨਾਇਆ ਜਾਣਾ। ਇਸ ਕਰਕੇ ਲੋਕਾਂ ਨੂੰ ਸਾਨੂੰ ਵੋਟ ਕਰਨਾ ਚਾਹੀਦਾ। ਤਿੰਨੋਂ ਪਾਰਟੀਆਂ ਨੇ ਆਪੋ ਆਪਣੀ ਪੋਜੀਸ਼ਨ ਆ ਜਿਹੜੀ ਲੋਕਾਂ ਦੇ ਵਿੱਚ ਲੈ ਕੇ ਜਾਣੀ, ਇਹ ਤਾਂ ਪਾਰਟੀ ਨੇ ਸੋਚਣਾ। ਹੁਣ ਇੱਥੇ ਚੱਲ ਰਿਹਾ ਹੈ ਵੀ 3 ਪਾਰਟੀਆਂ ਨੇ, ਕੋਈ ਵੀ ਪਾਰਟੀ ਹੈ ਜਿਹੜੀ ਉਹ ਇੱਕ ਆ ਜਿਹੜੀ ਉਹਦੇ ਆਸਰੇ ਬਹੁਮਤ ਨਹੀਂ ਬਣਦੀ, ਜਾਂ ਤਾਂ ਬਲਾਕ ਕਿਊਬਕਾ ਵਾਲੇ ਨੇ ਜਾਂ ਐਨਡੀਪੀ ਦੇ ਆਸਰੇ ਜਿਹੜੀ ਲਿਬਰਲ ਪਾਰਟੀ ਆ ਕੋਈ ਇੱਕ ਸਪੋਰਟ ਕਰੇ ਇਹਨਾਂ ਨੂੰ ਤਾਂ ਚੱਲ ਸਕਦੀ ਹੈ। ਹੁਣ ਇਹ ਐਨਡੀਪੀ ਨੇ ਸੋਚਣਾ। ਅੱਛਾ, ਦੂਜੇ ਪਾਸੇ ਇਹਨੂੰ ਦਾ ਪੇਚਕ ਮਸਲਾ ਕਹਿੰਦੇ ਆ, ਟੈਕਟੀਕਲ ਕੁਐਸਚਨ ਹੁੰਦਾ ਜਿਹਨੂੰ ਦਾ ਪੇਚ ਕਹਿੰਦੇ ਆ। ਦੇਖੋ ਦਾ ਪੇਚ ਜਿਹੜਾ ਹੁੰਦਾ ਹੈ ਇਹਦੇ ਵਿੱਚ ਜੇ ਤਾਂ ਕੋਈ ਵਧੀਆ ਦਾ ਮਾਰ ਕੇ ਪਾਰਟੀ ਲੋਕਾਂ ਨੂੰ ਕੁਛ ਲੈ ਕੇ ਦੇ ਦਿੰਦੀ ਹੈ, ਆਪਣੀ ਪੋਜੀਸ਼ਨ ਮਜ਼ਬੂਤ ਕਰ ਲੈਂਦੀ ਹੈ, ਫਿਰ ਤਾਂ ਦਾ ਪੇਚ ਆ ਜਿਹੜਾ ਉਹ ਚੱਲ ਜਾਂਦਾ। ਤੇ ਜੇ ਐਵੇਂ ਹੀ ਆਪਦੇ ਦਾ ਪੇਚ ਨੂੰ ਦਾ ਪੇਚ ਕਹੀ ਜਾਈਏ ਤੇ ਗੱਲ ਕੋਈ ਬਣੇ ਨਾ ਤੇ ਫਿਰ ਪਾਰਟੀ ਦਾ ਸਫਾਇਆ ਵੀ ਹੋ ਜਾਂਦਾ। ਐਨਡੀਪੀ ਦੀ ਸਥਿਤੀ ਇਹ ਆ। ਐਨਡੀਪੀ ਨੂੰ ਲੱਗਦਾ, ਹੁਣ ਲੋਕਾਂ ਨੂੰ ਵੀ ਲੱਗਦਾ ਬਈ 4 ਸਾਲ ਟਰੂਡੋ ਸਾਹਿਬ ਨੂੰ ਸੱਤਾ ਦੇ ਵਿੱਚ ਰੱਖ ਕੇ ਐਨਡੀਪੀ ਨੇ ਕੁਛ ਖਾਸ ਗੇਨ ਨਹੀਂ ਕੀਤਾ, ਮਾੜਾ ਮੋਟਾ ਕੀਤਾ, ਉਹ ਜਿਹੜਾ ਕੀਤਾ ਟੁੱਟਿਆ ਭੱਜਿਆ ਕੀਤਾ। ਫਾਰਮਾ ਕੇਅਰ ਕੋਈ ਤੱਤ ਰੂਪ ਚ ਜਿਹਨੂੰ ਕਹਿੰਦੇ ਆਪਾਂ, ਫਾਰਮਾ ਕੇਅਰ ਕੋਈ ਐਡੀ ਵੱਡੀ ਗੱਲ ਨਹੀਂ ਬਣੀ, ਬਸ ਉਹ 1-2 ਗੋਲੀਆਂ ਗਾਣੀਆਂ ਜਿਹੀਆਂ ਹੈਗੀਆਂ, ਦਵਾਈਆਂ ਜਿਹੀਆਂ ਜਿਹੜੀਆਂ ਗਰਭ ਨਿਰੋਧਕ ਦਵਾਈਆਂ ਜਿਹਨੂੰ ਕਹਿੰਦੇ ਆ ਤੇ ਡਾਇਬਿਟੀਜ਼ ਵਾਲੀਆਂ, ਇਹਨੂੰ ਐਕਸਪੈਂਡ ਨਹੀਂ ਕੀਤਾ ਗਿਆ। ਲੋਕਾਂ ਚ ਇਸ ਗੱਲ ਦਾ ਰੋਸ ਹੈਗਾ। ਐਨਡੀਪੀ ਨੂੰ ਪ੍ਰਾਪਤੀ ਵਜੋਂ ਦੱਸ ਰਹੀ ਆ, ਲੋਕ ਕਹਿੰਦੇ ਵੀ ਲਾ ਜੇ ਲੈ ਕੇ ਦਿੱਤਾ ਸੀ ਤਾਂ ਕੀ ਲੈ ਕੇ ਦਿੱਤਾ, ਆਹ ਲੈ ਕੇ ਦਿੱਤਾ, ਸਾਰਿਆਂ ਨੂੰ ਤਾਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ। ਇਹ ਡੈਂਟਲ ਕੇਅਰ ਬੜੀ ਸਿਲੈਕਟਿਵ ਆ, ਲੋਕਾਂ ਦੇ ਖਰਚੇ ਵੱਧ ਨੇ, ਇਹ ਐਕਸਪੈਂਡ ਹੋਣਾ ਚਾਹੀਦਾ ਸੀ ਪ੍ਰੋਗਰਾਮ, ਸਾਰਿਆਂ ਤੱਕ ਉਹ ਨਹੀਂ ਹੋਇਆ। ਐਨਡੀਪੀ ਹੁਣ ਪਿੱਕ ਐਂਡ ਚੂਜ਼ ਕਰਕੇ ਜੇ ਉਹਨੂੰ ਲੱਗੂਗਾ ਵੀ ਹਾਂ ਮੈਂ ਕੋਈ ਇਸ ਮਸਲੇ ਦੇ ਉੱਤੇ ਮੈਂ ਆਹ ਮੰਗ ਮਨਵਾ ਸਕਦੀ, ਕਿਉਂਕਿ ਟਰੂਡੋ ਸਾਹਿਬ ਨੇ ਵੀ ਐਨਡੀਪੀ ਨਾਲ ਗੇਮਾਂ ਗੁੰਮਾਂ ਹੀ ਖੇਡੀਆਂ ਬਸ, ਹੈ ਨਾ, ਦਿੱਤਾ ਦੁੱਤਾ ਕੁਛ ਹੈ ਨਹੀਂ ਗਾ ਇੰਨਾ, ਬਸ ਉਹਨਾਂ ਨੂੰ ਐਂ ਸਾਡੀ ਸਪੋਰਟ ਚੱਲਦੀ ਰਹੀ। ਦੇਖੋ ਪੋਲੀਟੀਸ਼ੀਅਨ ਸਾਰੇ ਆਪੋ ਆਪਣੇ ਆਪਣੀ ਪਾਰਟੀ ਵਾਸਤੇ, ਸਾਰੇ ਜਾਣੀ ਸੱਤਾ ਵਾਸਤੇ, ਆਪਣੀ ਪਾਰਟੀ ਵਾਸਤੇ ਬੜੇ ਤੇਜ਼ ਤਰਾਰ ਹੁੰਦੇ ਆ। ਇਸ ਕਰਕੇ ਬੜੀ ਕਸੂਤੀ ਜਿਹੀ ਸਥਿਤੀ ਆ। ਜੇ ਕੰਜ਼ਰਵੇਟਿਵ ਇਸ ਸਿਚੁਏਸ਼ਨ ਹੁੰਦੇ, ਕਿਸੇ ਨਾਲ ਉਹਨਾਂ ਦੀ ਸਾਂਝ ਭਿਆਲੀ ਹੁੰਦੀ, ਉਹ ਕੀ ਕਰਦੇ? ਦੂਜੀ ਪਾਰਟੀ ਨੂੰ ਦੋਸ਼ ਦੇਣਾ ਬਹੁਤ ਸੌਖਾ ਹੁੰਦਾ, ਪਰ ਜਦੋਂ ਆਪ ਇਸ ਸਥਿਤੀ ਦੇ ਵਿੱਚ ਹੋਈ ਹੈ, ਹੁਣ ਐਂ ਪਾਰਟੀ ਕੋਈ ਵੀ ਨਹੀਂ ਮੰਨਦੀ ਬਈ ਜੇ ਕੰਜ਼ਰਵੇਟਿਵ ਨੇ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਉਣਾ, ਐਨ ਡੀ ਪੀ ਨਹੀਂ ਚਾਹੁੰਦੀ ਵੀ ਐਨ ਡੀ ਪੀ ਤੇ ਉਹ ਧੱਬਾ ਲੱਗੇ ਵੀ ਐਨ ਡੀ ਪੀ ਕਰਕੇ ਇਲੈਕਸ਼ਨ ਹੋਈਆਂ। ਦੇਖੋ ਜਿਤਨਾ ਕੰਜ਼ਰਵੇਟਿਵ ਆਪ ਚਾਹੁੰਦੇ ਨੇ, ਉਹ ਕਹਿੰਦੇ ਸੀ ਐਨ ਡੀ ਪੀ ਆ ਜਿਹੜੀ ਉਹ ਸਾਡੇ ਮੋਸ਼ਨ ਦੀ ਸਪੋਰਟ ਕਰਦੇ, ਵੀ ਉਹਨਾਂ ਦੀ ਪਾਲਿਸੀ ਹੋਈ ਨਹੀਂ, ਕਿਵੇਂ ਤੁਹਾਡੀ ਸਪੋਰਟ ਕਰ ਦੇਣਗੇ ਉਹ? ਜੇ ਹਾਂ, ਮੈਨੂੰ ਨਹੀਂ ਪਤਾ ਗਾ ਇਸ ਗੱਲ ਦਾ, ਉਹਨਾਂ ਤਾਂ ਐਨ ਡੀ ਪੀ ਨੂੰ ਪਤਾ ਮੁੱਦਿਆਂ ਤੇ ਸਪੋਰਟ ਕਿਹਦੀ ਕਰਦੀ ਹੈ, ਇਹ ਪਾਰਟੀ ਦਾ ਆਪਦਾ ਮਸਲਾ ਹੁੰਦਾ। ਉਹਨਾਂ ਨੇ ਮੁੱਦਿਆਂ ਤੇ ਸਪੋਰਟ ਕੀਤੀ, ਉਹ ਲੋਕਾਂ ਨੇ ਫੈਸਲਾ ਕਰਨਾ ਵੀ ਸਪੋਰਟ ਠੀਕ ਸੀ ਜਾਂ ਨਹੀਂ ਠੀਕ ਸੀ। ਕਿਤੇ ਨਾ ਕਿਤੇ ਐਨ ਡੀ ਪੀ ਨੂੰ ਇਹ ਹੀ ਲੱਗਦਾ ਵੀ ਜੇ ਅਸੀਂ ਲਿਬਰਲ ਨਾਲ ਹੋਰ ਜੁੜੇ ਰਹਿੰਦੇ ਤਾਂ ਸਾਡਾ ਬਿਲਕੁਲ ਮੁਕੰਮਲ ਸਫਾਇਆ ਹੋ ਜਾਣਾ ਸੀ, ਇਸ ਕਰਕੇ ਬਾਹਰ ਆ ਜਾਈਏ। ਹੁਣ ਉਹ ਕਿੰਨਾ ਕੁ ਇਫੈਕਟਿਵ ਹੁੰਦਾ, ਕਿੰਨਾ ਕੁ ਨਹੀਂ ਹੁੰਦਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਪਰ ਇੰਨਾ ਜ਼ਰੂਰ ਆ ਵੀ ਇਹਨਾਂ ਦੀਆਂ ਗੇਮਾਂ ਨਾ ਹੁਣ ਇਹਨਾਂ ਦੇ ਨਜ਼ਾਰੇ ਉਹ ਦੇਖਣ ਵਾਲੇ ਹੋਣਗੇ, ਜਿਵੇਂ ਜੋਨੀ ਬਾਬਾ ਕਹਿੰਦੇ ਆ ਨਾ, ਆਪਾਂ ਦਾ ਨਜ਼ਾਰੇ ਦੇਖਣ ਆਏ ਆ। ਬਸ ਹੁਣ ਨਜ਼ਾਰੇ ਦੇਖਿਓ ਪਾਰਲੀਮੈਂਟ ਏਰੀਆ ਨੇ ਜਿਹੜੇ, ਇਹਨਾਂ ਦੇ ਕੀ ਹੋਣ। ਗੱਲ ਛੋਟੀ ਜੀ ਬ੍ਰੇਕ, ਆਪਾਂ ਹੋਰ ਲੈ ਲਈਏ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰਹਮਚੰਦ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ।
ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਮਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮਾਡਲ ਡਰਾਈਵ, ਬ੍ਰੈਮਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕੁਇਟ ਹਾਲ, 510 ਡਿਅਰਹਰਸ ਡਰਾਈਵ, ਬ੍ਰੈਂਟਨ। ਕਾਲ ਕਰੋ 905-793-3456 905-793-3458
ਭੁਪੇਸ਼ ਵਰਮਾ ਮੌਰਗੇਜ ਬ੍ਰੋਕਰ ਨੇ ਜੀ, ਮੌਰਗੇਜ ਫਾਈਨੈਂਸ਼ੀਅਲ ਹੱਬ ਦੇ ਨਾਲ ਕੰਮ ਕਰਦੇ ਨੇ ਤੇ ਮੌਰਗੇਜ ਤੁਹਾਡੀ ਇਹ ਕਰਵਾ ਦੇਣਗੇ। ਕਈ ਵਾਰ ਤੁਸੀਂ ਆਪ ਹੀ ਸੋਚ ਲੈਂਦੇ ਹੋ ਵੀ ਅਸੀਂ ਫਸਟ ਟਾਈਮ ਬਾਇਰ ਹਾਂ ਜੀ, ਸਾਡੀ ਕੈਸ਼ ਇਨਕਮ, ਸਾਡੀ ਇਨਕਮ ਥੋੜੀ ਹੈ। ਉਹ ਕਹਿੰਦੇ ਜੀ ਸਾਡੇ ਕੋਲ ਆਓ, ਅਸੀਂ ਸਾਰਾ ਕੁਛ ਜਿੰਨਾ ਵੀ ਲੈਂਡਰ ਦਾ ਕ੍ਰਾਈਟੇਰੀਆ ਹੁੰਦਾ, ਬੈਂਕਾਂ ਦਾ ਕ੍ਰਾਈਟੇਰੀਆ, ਉਹਦੇ ਮੁਤਾਬਕ ਨਾਪ ਤੋਲ ਕੇ ਦੇਖਾਂਗੇ ਤੇ ਕਿਸੇ ਨਾ ਕਿਸੇ ਲੈਂਡਰ ਤੋਂ ਤੁਹਾਡੀ ਮੌਰਗੇਜ ਜ਼ਰੂਰ ਕਰਵਾ ਦਿਆਂਗੇ। ਮੋਸਟਲੀ ਵੈਸੇ ਬੈਂਕਾਂ ਤੋਂ ਕਰਵਾ ਕੇ ਦਿੰਦੇ ਨੇ ਤੇ ਤੁਸੀਂ ਫਸਟ ਟਾਈਮ ਬਾਅਦ ਜ਼ਰੂਰ ਇਹਨਾਂ ਨਾਲ ਤਾਲਮੇਲ ਕਰਿਓ। 6476247776 647-624-7777। ਕਈ ਵਾਰ ਆਪਾਂ ਸੋਚਦੇ ਰਹਿੰਦੇ ਹਾਂ, ਉਨੀ ਦੇਰ ਤਾਈਂ ਜਿਹੜੇ ਘਰ ਨੇ ਉਹ ਕਿਤੇ ਦੀ ਕਿਤੇ ਪ੍ਰਾਈਸ ਚਲੀ ਜਾਂਦੀ। ਅੱਜ ਕੱਲ੍ਹ ਵੀ ਮਾਹੌਲ ਇਹੋ ਜਿਹਾ ਹੀ ਆ, ਇੰਟਰਸਟ ਰੇਟ ਘੱਟ ਰਹੇ ਨੇ, ਹੈ ਤਾਂ ਵੈਸੇ ਵੱਧ ਹੀ ਆ ਜੀ, 4.25 ਤੱਕ ਆ ਗਏ ਤੁਹਾਨੂੰ ਪਤਾ ਹੁਣ, ਤੇ ਅੱਗੇ ਹੋਰ ਵੀ ਘਟਣੇ ਨੇ। ਦੋ ਵਾਰੀ ਇੰਟਰਸਟ ਰੇਟ ਆ ਜਿਹੜਾ ਰਿਵਾਈਜ਼ ਹੋਣਾ, ਦੋਨਾਂ ਦੇ ਵਿੱਚੋਂ ਇੱਕ ਵਾਰ ਵੀ 0.25 ਘੱਟ ਗਿਆ ਤੇ 4 ਤੇ ਆ ਜਾਣਾ। ਪਰ ਕਈ ਵਾਰੀ ਆਪਾਂ ਆਪ ਹੀ ਸੋਚ ਲੈਂਦੇ ਹਾਂ ਬਈ ਨਹੀਂ ਨਹੀਂ ਅਜੇ ਨਹੀਂ ਅਪਰੂਵ ਹੋਣਾ, ਉਨੀ ਦੇਰ ਦੇ ਵਿੱਚ ਜਿਵੇਂ ਜਿਵੇਂ ਮੋਰਗੇਜ ਰੇਟ ਥੱਲੇ ਆਉਣੇ ਆ ਤੁਹਾਨੂੰ ਪਤਾ ਹੀ ਆ, ਮੈਨੂੰ ਦੱਸਣ ਦੀ ਲੋੜ ਨਹੀਂ ਵੀ ਪ੍ਰਾਈਸ ਜਿਹੜੀਆਂ ਵੱਧ ਜਾਣੀਆਂ। ਆਲਰੇਡੀ ਜਿਹੜੇ ਛੋਟੇ ਘਰ ਸੀ ਨਾ ਸੈਮੀ ਡਿਟੈਚ ਤੇ ਟਾਊਨ ਹਾਊਸ, ਉਹਨਾਂ ਦੀਆਂ ਕੀਮਤਾਂ ਆਲਰੇਡੀ ਵੱਧ ਗਈਆਂ ਨੇ। ਹਾਂ ਇਹ ਵੱਖਰੀ ਗੱਲ ਆ, ਜਿਹੜੇ ਡਿਟੈਚ ਨੇ ਵੱਡੇ ਘਰ ਨੇ ਉਹਨਾਂ ਦੀ ਕੀਮਤਾਂ ਕਾਫੀ ਸਸਤੀਆਂ ਹੋ ਗਈਆਂ, ਤੇ ਫਸਟ ਟਾਈਮ ਬਾਇਰ ਆ ਜਿਹੜੇ ਉਹਨਾਂ ਨੇ ਛੋਟਾ ਘਰ ਹੀ ਲੈਣਾ ਹੁੰਦਾ ਪਹਿਲਾਂ ਸਟਾਰਟ ਕਰਨ ਦੇ ਲਈ, ਇਸ ਕਰਕੇ ਤੁਸੀਂ ਚਲੇ ਜਾਓ ਜੀ ਇਹਨਾਂ ਕੋਲ ਭੁਪੇਸ਼ ਵਰਮਾ ਕੋਲ, 647-6-6-24-77-77 ਇਹਨਾਂ ਦਾ ਨੰਬਰ ਹੈਗਾ। ਅੱਛਾ ਜੇ ਤੁਹਾਡੇ ਕੋਲ ਘਰ ਹੈਗਾ, ਐਮਰਜੈਂਸੀ ਪੈਸਿਆਂ ਦੀ ਜ਼ਰੂਰਤ ਪੈ ਗਈ ਆ, ਸੈਕਿੰਡ ਮੋਰਗੇਜ ਲੈਣੀ ਆ, ਲਾਈਨ ਆਫ ਕ੍ਰੈਡਿਟ ਲੈਣੀ ਆ, ਰੀਫਾਈਨੈਂਸਿੰਗ ਕਰਾਉਣੀ ਆ, ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰੋ ਭੁਪੇਸ਼ ਵਰਮਾ ਨਾਲ। 6476-24-77-77 ਇਹਨਾਂ ਦਾ ਨੰਬਰ ਆ। ਰੈਨੋਵੇਸ਼ਨ ਕਰਵਾ ਰਹੇ ਹੋ ਘਰੇ ਤੇ ਲੀਗਲ ਐਂਟਰੈਂਸ ਕਢਵਾਉਣੀ ਆ, ਲੀਗਲ ਬੇਸਮੈਂਟ ਬਣਾਉਣ ਲੱਗੇ ਹੋ, ਸੈਪਰੇਟ ਐਂਟਰੈਂਸ ਕਢਾਉਣੀ ਆ, ਸਾਈਡ ਤੋਂ ਕਢਵਾਉਣੀ ਆ ਜਾਂ ਬੈਕਯਾਰਡ ਚੋਂ ਐਂਟਰੈਂਸ ਕਢਵਾਉਣੀ ਆ, ਤੇ ਰਜਿੰਦਰ ਸਿੰਘ ਜੀ ਨਾਲ ਤਾਲਮੇਲ ਕਰਿਓ। 647-946-2843 ਦਾ ਨੰਬਰ ਆ। ਲੰਬਾ ਤਜਰਬਾ ਜੀ ਇਹਨਾਂ ਦਾ, ਵਿੰਡੋਜ਼ ਵੱਡੀਆਂ ਕਰਵਾਉਣੀਆਂ, ਨਵੀਆਂ ਵਿੰਡੋਜ਼ ਕਢਾਉਣੀਆਂ ਨੇ, ਦਰਵਾਜ਼ਾ ਐਂਟਰੈਂਸ ਕਢਾਉਣੀਆਂ। 6479662843 ਉਹਨਾਂ ਦਾ ਨੰਬਰ, 647-946-2843। ਕਾਫੀ ਸਾਰੇ ਪਾਵਰ ਆਫ ਸੇਲ ਤੇ ਘਰ ਵੀ ਆਏ ਨੇ, ਡੈਸਪਰੇਟ ਸੈਲਰਸ ਵੀ ਮਾਰਕੀਟ ਦੇ ਵਿੱਚ ਨੇ, ਤੇ ਜੇ ਤੁਹਾਨੂੰ ਚਾਹੀਦਾ ਕੋਈ ਘਰ, ਕੋਈ ਪ੍ਰਾਪਰਟੀ ਚਾਹੀਦੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਚਾਹੀਦੀ ਆ, ਕੋਈ ਬਿਜ਼ਨਸ ਚਾਹੀਦਾ, ਕਾਫੀ ਸਾਰੇ ਬਿਜ਼ਨਸ ਵੀ ਸੇਲ ਤੇ ਨੇ, ਤਾਲਮੇਲ ਕਰ ਲਿਓ ਦੋਸਤੋ। ਤੁਸੀਂ ਨੰਬਰ ਤੁਹਾਨੂੰ ਮੈਂ ਦੇ ਦਿੰਦਾ, ਰਾਣਾ ਜੀ ਦਾ ਨੰਬਰ ਹੈਗਾ 905-915-84-84, ਤੇ ਮੇਰਾ ਨੰਬਰ ਵੀ ਨੋਟ ਕਰ ਲਓ 647-300-84-36 6473-00-84-36। ਕਈ ਵਾਰੀ ਕਿਸੇ ਸਪੋਂਸਰ ਦਾ ਵੀ ਨੰਬਰ ਭੁੱਲ ਜੇ, ਤੇ ਪ੍ਰੋਫੈਸ਼ਨਲ ਸਰਵਿਸਿਜ਼ ਦਿੰਦੇ ਨੇ ਸਾਡੇ ਸਪੋਂਸਰ, ਫੇਰ ਵੀ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਤੇ ਤੁਸੀਂ ਜਾਣਕਾਰੀ ਹੈ ਜਿਹੜੀ ਉਹ ਸਾਥੋਂ ਲੈ ਸਕਦੇ ਹੋ। ਪੋਲੀਟੀਸ਼ੀਅਨ ਦੀ ਗੱਲ ਆਪਣੀ ਚੱਲਦੀ ਰਹੀ ਹੈ ਜੀ ਆਹ ਅੱਜ ਦੇ ਪ੍ਰੋਗਰਾਮ ਦੇ ਵਿੱਚ, ਤੇ ਸਿੱਟਾ ਇਹਦਾ ਇਹ ਹੈ ਜੀ ਹੁਣ 154 ਸੀਟਾਂ ਜੀ ਲਿਬਰਲਸ ਦੇ ਕੋਲ, 338 ਸੀਟਾਂ ਦੀ ਸਾਡੀ ਪਾਰਲੀਮੈਂਟ ਆ, ਤੇ 169 MPs ਦੀਆਂ ਵੋਟਾਂ ਚਾਹੀਦੀਆਂ ਹੁੰਦੀਆਂ ਉਹਨਾਂ ਨੂੰ, ਤੇ 24 ਹੈਗੇ NDP ਕੋਲ, ਬਲਾਕ ਕਿਊਬਿਕਾ ਕੋਲ 32 ਹੈ। ਇਸ ਕਰਕੇ ਇੱਕ ਦੀ ਇਹਨਾਂ ਨੂੰ ਭਾਵੇਂ ਉਹ ਮੁੱਦੇ ਤੇ ਸਪੋਰਟ ਕਰ ਦੇਣ, ਭਾਵੇਂ ਜਿਵੇਂ ਮਰਜ਼ੀ ਸਪੋਰਟ ਕਰ ਦੇਣ, ਜੇ ਇਹਨਾਂ ਇੱਕ ਵੀ ਪਾਰਟੀ ਇਹਨਾਂ ਦੀ ਜੇ ਸਪੋਰਟ ਕਰਦੀ ਤਾਂ ਸਰਕਾਰ ਚੱਲਦੀ ਰਹਿਣੀ ਆ। ਤੇ ਲੋਕਾਂ ਨੂੰ ਇਹ ਵੀ ਪਤਾ ਬਈ ਜੇ ਹੁਣ ਅਸੀਂ ਵੋਟਾਂ ਪਈਆਂ ਤੇ ਵੋਟਾਂ ਪੈ ਕੇ ਵੀ ਇਹ ਜੀ ਹੰਗ ਪਾਰਲੀਮੈਂਟ ਰਹੀ, ਮਸਲਾ ਉੱਥੇ ਦਾ ਉੱਥੇ ਰਿਹਾ, ਤੇ ਫਿਰ ਉਹਦਾ ਫਾਇਦਾ ਵੀ, ਤੇ ਲੋਕ ਇਸ ਗੱਲ ਨੂੰ ਵੀ ਯਾਦ ਰੱਖਣਗੇ ਵੀ ਜੇ ਹੁਣ 5-7-10 ਸਾਲ ਕੱਢ ਲਏ ਤਾਂ ਸਾਲ ਹੋਰ ਕੱਢ ਲੈਣ ਦਿਓ। ਇਸ ਕਰਕੇ ਲੋਕਾਂ ਨੂੰ ਗੁੱਸਾ ਆਊਗਾ ਇਸ ਗੱਲ ਤੇ, ਜਿਹੜਾ ਖਾਮ ਖਾਉਣ ਸਰਕਾਰ ਡੇਗੂਗਾ। ਚੱਲਣ ਦਿਓ ਕੋਈ ਨੀ, ਸਾਲ ਡੇਢ ਸਾਲ ਹੁਣ ਇੰਨੀ ਦੇਰ ਚੱਲ ਗਿਆ ਹਨਾ, ਫਿਰ ਦੇਖਾਂਗੇ। ਇਹ ਲੋਕਾਂ ਨੇ ਦੇਖਣਾ, ਖੈਰ ਆਪਾਂ ਤਾਂ ਕੀ ਦੇਖਣਾ, ਤੇ ਪਰ ਇਹ ਆ ਵੀ ਡਰਾਮੇ ਜ਼ਰੂਰ ਦੇਖਣੇ ਆਪਾਂ ਪਾਰਲੀਮੈਂਟ ਦੇ ਵਿੱਚ ਹੁੰਦੇ, ਹਰ ਰੋਜ਼ ਨਵੇਂ ਤੋਂ ਨਵਾਂ ਬਿਆਨ ਆਉਂਦਾ। ਲਓ ਜੀ ਸਾਡਾ ਸਮਾਂ ਹੋ ਗਿਆ ਹੁਣ ਸਮਾਪਤ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 6477-690-2411।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
ਕੁਇਕ ਟਰੱਕ ਲੂਪ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਵੀ 12 ਸਤੰਬਰ ਨੂੰ ਆਪਣੀ ਨੈਪਨੀ ਲੋਕੇਸ਼ਨ ਤੇ ਟਰੱਕ ਆਇਲ ਚੇਂਜ ਤੇ ਦੇਣਗੇ $125 ਤੱਕ ਦਾ ਡਿਸਕਾਊਂਟ। ਜੀ ਹਾਂ, ਸਹੀ ਸੁਣਿਆ, ਅਪ ਟੂ $125 ਦਾ ਡਿਸਕਾਊਂਟ, ਫ੍ਰੀ ਟਰੱਕ ਗ੍ਰੀਸ ਤੇ ਫ੍ਰੀ ਬਾਰਬੀਕਿਊ। ਕੁਇਕ ਟਰੱਕ ਲੂਪ ਐਗਜ਼ਿਟ 579 ਹਾਈਵੇ 401 ਤੇ ਪਾਓ। 12 ਸਤੰਬਰ ਨੂੰ $125 ਤੱਕ ਦਾ ਡਿਸਕਾਊਂਟ। 519-622-0660 519-622-0660 ਕੁਇਕ ਟਰੱਕ ਲੂਪ ਨੈਪਨੀ ਲੋਕੇਸ਼ਨ। ਕੁਝ ਸ਼ਰਤਾਂ ਲਾਗੂ।
साढ़े कोल योजना है जो कि ओंटेरियो नु जोड़ रही है। रोजाना आवाजाही नु घटाउण लई नवीं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। यह सब इस लई तां जो तुसी तेजी नाल सुरक्षित अते आसानी नाल आउण जाण कर सको। ontario.ca/builds ते जाके होर जाणो। इस दी अदायगी ओंटेरियो सरकार वल्लों कीती गई है।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
वही बात सादा सी है, हमारे पास दो गाड़ियाँ और एक घर है और इन सब